15 सत खत 20 में जन्म गुरु महाराज 17 सम्मत चित रे अनक गरीब निवाज।
वाहिगुरु जी का खालसा, वाहिगुरु जी की फतेह। पतित पावन गुरु गरीब निवाज अंतरजामी पार ब्रह्म परमेश्वर धन धाना श्री गुरु तेग बहादुर साहिब जी दे पावन पवित्र इतिहासिक स्थान ते गुरियाई ते सुशोभित आग्या पई अकाल की तभी चलायो पंथ सब सिखन को हुक्म है गुरु मान्यो ग्रंथ। धन धन श्री गुरु ग्रंथ साहिब जी दी पावन गोद विखे विराजमान परम सन्मान योग गुरु खालसा सात संग जीओ। आप जी वड़भागे हो के नेता प्रति शाम दे दीवाना विखे हाजरियां भर के गुरु इतिहास की कथा श्रवण करते हो। महाकवि भाई संतोख सिंह जी गुर प्रताप सूरज ग्रंथ विखे नौ पाशाह दा इतिहास बयान कर रहे हैं। पहले पाशाह दा पावन जीवन इतिहास गुरु नानक प्रकाश विखे आप जी ने श्रवण किया है। ते हुण गुर प्रताप सूरज ग्रंथ इदी आरंभता पिछले कुछ दिनों तो हुई है। पिछले प्रकरण विखे आप जी ने श्रवण किया है कि धन धन गुरु नानक पातशाह जी दे साहिबजादे बाबा श्री चंद जी जिन्हां ने छे पातशाहियां तक अनेकां कौतक कीते जदों जहांगीर दे सतगुरां नूं याद कीता सतगुरां दे साहिबजादे नूं ते बाबा श्री चंद जी अपने परम सेवक ओदी कंधाड़ी चढ़ के जहांगीर दरबार पहुंचे। बाबा श्री चंद जी ने अपने शरीर तो एक कमली उतार के परे रख दी। दूजे पासे जहांगीर नाल बाबा जी गल्लां कर रहे। जहांगीर गल्लां भी कर रहा पर उदा ध्यान बार बार वो कमली वल जांदा है कि गोदड़ी कदी हिलदी है अंगड़ाई लैंदी है उबासी लैंदी है ते कर की रही है तो कपड़ा ही कपड़े च ऐसा की है कपड़ा हिलदा होवे कपड़े च बंदा होवे बंदा हिलदा तो कपड़ा भी हिलदा है पर ए समझ नहीं आ रहा जहांगीर नूं। आखण लगा महाराज बाबा जी तुसा ने की रखिया है ए गोदड़ी च की पाया ए बार बार हरकत कर रहा है हिल रहा है। बाबा जी ने आख्या भी जहांगीर ए ना वेख तेरे वेखण दी चीज नहीं ए तां दरवेशा कोल रवे तां ही ठीक है इसनू दरवेश सांभ सकदे न आम बंदा इसनू सांभ नहीं सकदा। जहांगीर आखण लगा नहीं बाबा जी एक बारी दिखाओ तां सही इहदे च है की है। बस कहण दी देर सी बाबा जी दे गोदड़ी हुण इहदे कोल आके अपना कमाल कर ते ओही गोदड़ी ओही कमली जहांगीर ने अपने उत्ते लै ली। लैण दी देर सी कि जहांगीर हुण कंबदा जिवें किसे नूं बुखार होवे بہت ہی ٹھنڈ لگتی ہے، کمڑی چڑھتی ہے، جاگیر دے برے حال ہو گئے تقریباً 2 منٹ وچ، کالا پی گیا۔ بابا جی نو تھلے تارو، ہوں میرے تا پران جا رہے ہیں۔ بابا جی نے بچن کیتا، ہوں تھلے آ جا بھائی، ہوں ساڈے واسی رہ، کسے ہور نو اپنا کوتک نہ وکھا۔ جدو کمبلی تھلے اتاری، اسی ویلے جہانگیر 9 بار 9 ہو گیا، 4 بار 4 ہو گیا، ٹھیک ٹھاک ہو گیا۔ آخر لگا، مہاراج یہ اندر کی ہے؟ تھانو کچھ نہیں آخری، پر اس نے 2 منٹ دے اندر میرا برا حال کرتا۔ مہاپرشاں نے آخیا، جہانگیر یہ کئی تاپ یہ اندر ہے جو سانو چڑھیا ہویا سی۔ آخو ست نام شری، ایتھے مہاراج پرتک کوتک بخار ہے کہ مہاپرشاں نو کئی تاپ ورگے انیک دکھ آندے پر اس تو پربھاوت نہیں ہوندے، دکھی نہیں ہوندے، انہاں دی برتی ایک رس رہندی ہے، جو نر دکھ میں دکھ نہیں ماننا، سکھ سنیہو ار پہ نہیں جا کے کنچن ماٹی ماننا، کوئی وس برا حال نہیں، ایک سم اوستھا۔ برہم گیانی وانگ وہ ایک سم رہندے ہیں۔ مہاراج آخن لگے، بابا شری چند جی دیکھا جہانگیر یہ تا ساڈے کول وی تائی قابو رہندی ہے، ساڈے شریر تے ہے، سانو کوئی فکر نہیں، اسی دا دکھ سہن کردے ہاں گرو پاڑے انوسار۔ اس طرح من گیا جہانگیر، تن تسی تن گرو کے صاحب جادے تے تن تہاڈا پتا گرو نانک پاتشاہ۔ اس تو پرانت بابا شری چند جی اداسی سمپردائے دے پہلے موڈی ہوئے، انہاں تو بعد بابا گردتا جی جنہاں نو بابا شری چند جی نے اپنی سہیلی ٹوپی ارپن کیتی، پاو اداسی سمپردا دے دوجے موڈی بنایا۔ انہاں تو پھر 4 تونے چلے بالو حسنا آدک، ایک کتھا آپ جی نے پچھلے پرکرنا وکھے سرون کیتی ہے۔ آؤ مہان کوی مہان گرنتھ دوارا گور پرتاپ سورج گرنتھ، ادا نام انوکھا ہی نام ہے کہ گرو دا پرتاپ سورج وانگ ہے، ایک سمبولک دے رہے، مثال دے رہے، پرتیک وانگ۔ پرتیک تا اے ہے بھی سورج دا کچھ پرکاش ہے، پر گرو دا پرتاپ انیکاں سوچاں تو ود کے ہے۔ اکلا گرو ہر ہردے وکھے اپنا پرکاش کرتے ہیں، گرو کا شبد، گربانی، گرو دا تیار، گرو دا وشواس، بھروسہ جیدے ہردے چ ہے اودے اندر پرکاش کھیڑا ہے۔ اس کر کے گرو دا پرتاپ سورج تو ود کے، سورج دیاں راساں رتاں ہوندیاں تے انہاں دوارا ہن اے پاون اتہاس سانو سرون کرا رہے ہیں۔ کوی سنتوک سنگھ جی آؤ گر پرنالی سرون کریے جی۔ سارے گرمکھ پیارے اپنی سرتی برتی کاگر کردے ہوئے شردا ستکار نال گج وج کے اچارن کرو جی، ستنام ستنام
شری واہے گرو صاحب جی۔ دوئرا 15 7 8 20 میں جنمے گرو مارا۔
کوی بھائی سنتوک سنگھ جی گرو نانک پاتشاہ تو اتہاس سروڑ کراندے سانو۔ 1526 بکرمی نو ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਅਵਤਾਰ ਹੋਇਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪ੍ਰਕਾਸ਼ 1526 ਬਿਕਰਮੀ ਨੂੰ ਹੋਇਆ ਹੈ।
ਸਤਰੈ ਸੰਮਤ ਚਿਤਰੇ ਅਨਕ ਗਰੀਬ ਨਿਵਾਜ,
ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ, ਗਰੀਬਾਂ ਤੇ ਦਇਆ ਕਰਨ ਵਾਲੇ, ਗਰੀਬ ਜਿਹੜੇ ਨਿਮਰਤਾ ਵਾਲੇ ਹਨ, ਸਤਿਗੁਰੂ ਜੀ ਉਹਨਾਂ ਤੇ ਦਇਆ ਕਰਦੇ ਜਿਨ੍ਹਾਂ ਕੋਲ ਕੁਛ ਵੀ ਨਹੀਂ, ਉਹਨਾਂ ਕੋਲ ਨਾਮ ਹੋਵੇ, ਉਹ ਸਭ ਤੋਂ ਅਮੀਰ ਹਨ। ਐਸੇ ਗਰੀਬਾਂ ਨੂੰ ਨਿਵਾਜਣ ਵਾਲੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤਕਰੀਬਨ 70 ਸਾਲ ਤੱਕ ਸਰੀਰ ਕਰਕੇ ਦੁਨੀਆਂ ਤੇ ਰਹੇ। ਸਤਿਗੁਰੂ ਜੀ ਗਏ ਨਹੀਂ, ਸਾਡੀ ਵੇਖਣ ਵਾਲੀ ਅੱਖ ਨਹੀਂ, ਸਾਡੇ ਸਾਹਮਣੇ ਆ, ਸਾਡੇ ਕੋਲ ਹਨ। 10 ਜਾਮੇ ਧਾਰਨ ਕੀਤੇ ਸਰੀਰ ਵਾਲੇ, ਪਰ ਜੋਤੀ ਸਰੂਪ ਪਰਮਾਤਮਾ ਸ਼ਬਦ ਗੁਰੂ ਹਰ ਇੱਕ ਦੇ ਅੰਦਰ ਹੈ, ਉਹ ਕਦੀ ਨਾਸ਼ ਨਹੀਂ ਹੁੰਦਾ। ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਤਕਰੀਬਨ 70 ਸਾਲ ਤੱਕ ਇਸ ਦੁਨੀਆਂ ਤੇ ਰਹੇ ਹਨ।
ਚੋਪਈ ਹੋਰ ਕਾਮ ਭਵ ਜੀਵ ਦੁਖਾਰੇ,
ਇਸ ਸੰਸਾਰ ਵਿਖੇ ਹਰ ਜੀਵ ਭਿਆਨਕ ਤਪਸ਼ ਵਿਖੇ ਸੜ ਰਿਹਾ, ਤ੍ਰਿਸ਼ਨਾ ਦੀ ਅੱਗ, ਵਿਸ਼ੇ ਵਿਕਾਰਾਂ ਦੀ ਅੱਗ ਹਰ ਇੱਕ ਦੇ ਅੰਦਰ ਹੈ, ਉਸ ਵੇਲੇ ਵੀ ਸੀ, ਹੁਣ ਵੀ ਹੈ। ਜਿਨ੍ਹਾਂ ਨੇ ਸ਼ਬਦ ਨੂੰ ਜਾਣਿਆ ਨਹੀਂ, ਉਹ ਹੁਣ ਵੀ ਸੜ ਰਹੇ, ਪਹਿਲੇ ਵੀ ਸੜ ਰਹੇ ਸਨ। ਐਸੀ ਭਿਆਨਕ ਤ੍ਰਿਸ਼ਨਾ ਰੂਪੀ ਅੱਗ ਵਿਖੇ ਅਨੇਕਾਂ ਜੀਵ ਸੜ ਰਹੇ ਸਨ।
ਅਸ਼ਟਮ ਉਦਿਤ ਕਰੇ ਸੁਖਾਰੇ,
ਗੁਰੂ ਨਾਨਕ ਪ੍ਰਕਾਸ਼ਾ ਸਸ਼ੀ ਭਾਵ ਚੰਦਰਮਾ, ਇਹ ਸੰਸਕ੍ਰਿਤ ਭਾਸ਼ਾ ਤੋਂ ਅਗਾਂਹ ਸ਼ਬਦ ਤੁਰਦੇ ਬਣਦੇ ਫਿਰਦੇ ਗਏ ਤੇ ਉਹਨਾਂ ਦਾ ਸ਼ਬਦ ਰੂਪ ਬਦਲਦਾ ਗਿਆ। ਸ਼ਬਦ ਸ਼ਸ਼ੀ ਚੰਦਰਮਾ, ਲੱਗੀ ਸਿਹਾਰੀ, ਚੰਦਰਮਾ ਵਾਂਗ ਗੁਰੂ ਨਾਨਕ ਪ੍ਰਕਾਸ਼ਾ ਦਾ ਜੋ ਪ੍ਰਕਾਸ਼ ਹੈ, ਜਦੋਂ ਪਿਆ ਤੇ ਹਰ ਇੱਕ ਦੇ ਹਿਰਦੇ ਵਿਖੇ ਸ਼ਾਂਤੀ ਆਈ। ਇੱਕ ਮਿਸਾਲ ਦੇ ਰਹੇ ਹਨ, ਸਤਿਗੁਰੂ ਜੀ ਚੰਦਰਮਾ ਤੋਂ ਵੱਧ ਕੇ ਹਨ, ਇਹ ਤਾਂ ਛੋਟਾ ਤਾਂ ਚੰਦਰਮਾ ਹੈ, ਪਰ ਮਿਸਾਲ ਦੇ ਰਹੇ ਜਿਵੇਂ ਗਰਮੀ ਦੇ ਦਿਨਾਂ ਵਿਖੇ ਹਰ ਬੰਦਾ ਤਪਸ਼ ਤੋਂ, ਗਰਮੀ ਤੋਂ ਬਚਦਾ ਹੈ ਤੇ ਰਾਤ ਨੂੰ ਚੰਦਰਮਾ ਦੇ ਥੱਲੇ ਸੌਂਦਾ ਹੈ, ਉਹਦੀ ਕਿਰਨਾਂ ਦਾ ਠੰਡਕ ਮਹਿਸੂਸ ਕਰੇ। ਸਤਿਗੁਰੂ ਜੀ ਗੁਰਬਾਣੀ ਵਿਖੇ ਫੁਰਬਾਨ ਵੀ ਕਰਦੇ, ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਵੀ ਭਾਵੇਂ ਇਹ ਚੀਜ਼ਾਂ ਠੰਡੀਆਂ ਹਨ, ਚੰਦਨ ਚੰਦਰਮਾ ਸਰਦ ਰੁੱਤ, ਪਰ ਫਿਰ ਵੀ ਹਿਰਦੇ ਨੂੰ ਠੰਡਕ ਦੀ ਪਹੁੰਚਾਉਂਦੇ ਤੇ ਗੁਰੂ ਨਾਨਕ ਪਾਤਸ਼ਾਹ ਚੰਦਰਮਾ ਵਾਂਗ ਪ੍ਰਕਾਸ਼ ਕਰਕੇ ਦੁਖਿਆਲੇ ਹਿਰਦੇ ਨੂੰ, ਤ੍ਰਿਸ਼ਨਾ ਵਾਲੇ ਹਿਰਦਿਆਂ ਨੂੰ ਸਤਿਗੁਰ ਜੀ ਠੰਡ ਪਹੁੰਚਾ ਰਹੇ ਹਨ।
ਕੋਈ ਨ ਜਿਨ ਕੇ ਅਰਿਓ ਅਗਾਰੇ,
ਇਹਨਾਂ ਦੇ ਸਾਹਮਣੇ ਕੋਈ ਨਹੀਂ ਅੜਿਆ, ਜਿਹੜਾ ਵੀ ਆਇਆ ਵਾਦ ਕਰਨ ਲਈ, ਗੋਸ਼ਟੀ ਕਰਨ ਲਈ, ਉਹ ਅੜਿਆ ਸੋ ਝੜਿਆ। ਗੁਰੂ ਸਾਹਮਣੇ ਕੋਈ ਅੜ ਨਹੀਂ ਸਕਦਾ, ਸਭ ਹੀ ਨੀਵੇਂ ਹੋ ਕੇ ਗਏ ਹਨ।
ਭਏ ਨਮਰ ਅਜ਼ਮਤ ਦਰ ਭਾਰੇ,
ਬੜੇ ਬੜੇ ਅਜ਼ਮਤਵਾਨ ਜੋਗੀ, ਨਾਥ, ਸਿੱਧ, ਜਿਨ੍ਹਾਂ ਕੋਲ ਅਨੇਕਾਂ ਸ਼ਕਤੀਆਂ, ਪਰ ਜਦੋਂ ਗੋਸ਼ਟ ਹੋਈ, ਸ਼ਬਦ ਦੀ ਗੋਸ਼ਟ, ਸ਼ਬਦ ਦੀ ਗੋਸ਼ਟ ਸਦਕਾ ਸਭ ਹੀ ਨਿਮਰ ਹੋ ਕੇ, ਨਿਮਰਤਾਵਾਨ ਹੋ ਕੇ ਗਏ ਹਨ।
ਜਿਤਕ ਸ਼ਕਤ ਜੁਤ ਭੇ ਸਭ ਤਾਰੇ,
ਇਹ ਸਭ ਤਾਰਿਆਂ ਵਾਂਗ ਹੈ, ਤਾਰਿਆਂ ਕੋਲ ਕਿਤਨੀ ਸ਼ਕਤੀ ਹੈ, ਟਿਮਟਿਮਾਉਂਦੇ ਤਾਰੇ, ਉਹਨਾਂ ਦੀ ਪ੍ਰਕਾਸ਼ ਰੋਸ਼ਨੀ ਥੋੜੀ ਹੈ। ਇਸੇ ਤਰ੍ਹਾਂ ਦੁਨੀਆਂ ਦੇ ਗੁਰੂ ਜਿਹੜੇ ਪਹਿਲੇ ਬਣੇ ਫਿਰਦੇ ਸਨ, ਜੋਗੀ, ਨਾਥ, ਹੋਰ ਅਨੇਕਾਂ ਹੀ, ਉਹ ਤਾਰਿਆਂ ਵਾਂਗ ਟਿਮਟਿਮਾਉਂਦੇ ਸਨ, ਪਰ ਜਦੋਂ ਸੂਰਜ ਦਾ ਪ੍ਰਕਾਸ਼ ਹੋਇਆ ਉਦੋਂ ਕੀ ਹੋਇਆ ਹੈ? ਕਵੀ ਜੀ ਬਿਆਨ ਕਰਦੇ ਹਨ,
ਰਸਮ ਉਦੈ ਛਪੇ ਤਲ ਸਾਰੇ,
ਰਸਮ ਉਦੈ ਛਪੇ ਸਭ ਤਾਰੇ, ਸੂਰਜ ਵਾਂਗ ਸਤਿਗੁਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਜਿਉਂ ਕਰ ਸੂਰਜ ਨਿਕਲਿਆ, ਸੂਰਜ ਪ੍ਰਕਾਸ਼ ਚੜਦਾ, ਆਮ ਆਖਦੇ ਵੀ ਸੂਰਜ ਛੁੱਪ ਗਿਆ ਚੜ ਪਿਆ, ਪਰ ਨਹੀਂ, ਸਾਡੀ ਅੱਖਾਂ ਤੋਂ ਓਲੇ ਹੋ ਗਿਆ, ਦੇਖ ਨਹੀਂ ਰਿਹਾ ਅੱਖਾਂ ਨੂੰ, ਅੱਖਾਂ ਤੋਂ ਓਲੇ, ਅਸੀਂ ਆਖਦੇ ਛੁੱਪ ਗਿਆ। ਗੁਰੂ ਨਾਨਕ ਪਾਤਸ਼ਾਹ ਸਰੀਰ ਕਰਕੇ ਅੱਖਾਂ ਤੋਂ ਓਲੇ ਹੋ ਗਏ, ਪਰ ਦੂਰ ਨਹੀਂ ਗਏ, ਸਾਨੂੰ ਵੇਖ ਨਹੀਂ ਰਹੇ। ਐਸੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਤੇਜ ਸੂਰਜ ਤੋਂ ਵੱਧ ਕੇ ਹੈ, ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਟਿਮਟਿਮਾਉਂਦੇ ਤਾਰੇ ਨਹੀਂ ਵਿਖਦੇ, ਇਸੇ ਤਰ੍ਹਾਂ ਜਦ ਸਤਿਗੁਰ ਦਾ ਪ੍ਰਕਾਸ਼ ਹੋਇਆ, ਦੰਭੀ ਗੁਰੂ ਅਨੇਕਾਂ ਹੀ ਜਿਹੜੇ ਆਪਣੇ ਆਪ ਤੇ ਬਹੁਤਾ ਦਾਵਾ ਕਰਦੇ, ਉਹਨਾਂ ਸਭ ਦਾ ਪ੍ਰਕਾਸ਼ ਮੱਧਮ ਪੈ ਗਿਆ ਹੈ।
1596 ਮਾਓ
1596 ਬਿਕਰਮੀ ਨੂੰ
ਮਾਸ ਅਸੋਜ ਸਰਦ ਰੁੱਤ ਤਾਓ,
ਤੇ ਅਸੂ ਦੇ ਮਹੀਨੇ ਸਰਦ ਰੁੱਤ ਨੂੰ
ਕ੍ਰਿਸ਼ਨਾ ਦਸ਼ਮੀ ਪਿਤਰਨ ਦਿਨ ਕੀ,
ਕ੍ਰਿਸ਼ਨਾ ਦਸ਼ਮੀ ਪਿਤਰਨ ਦਿਨ ਕੀ। ਜਿਹੜੇ ਤਾਂ ਥੋੜੇ ਜਾਣਦੇ ਹਨ, ਪੜ੍ਹੇ ਲਿਖੇ ਹਨ, ਉਹਨਾਂ ਨੂੰ ਪਤਾ ਹੈ, ਜਾਂ ਪੁਰਾਤਨ ਬਜੁਰਗ ਉਹਨਾਂ ਨੂੰ ਇਹ ਸੋਝੀ ਹੈ ਕਿ ਦੇਸੀ ਮਹੀਨੇ ਵਿਖੇ ਪੁੰਨਿਆ ਅਤੇ ਮੱਸਿਆ, ਜਦੋਂ ਹਨੇਰਾ ਪੱਖ ਦੂਜੇ ਪਾਸੇ ਚਾਲਣਾ ਪੱਖ, ਇੱਕ ਨੂੰ ਆਖਦੇ ਸ਼ੁਕਲ ਪਕਸ਼, ਦੂਜੇ ਨੂੰ ਆਖਦੇ ਕ੍ਰਿਸ਼ਨ ਪਕਸ਼। ਕ੍ਰਿਸ਼ਨ ਪੱਖ ਹਨੇਰੇ ਵਾਲਾ ਪੱਖ, ਸ਼ੁਕਲ ਪਕਸ਼ ਜਦੋਂ ਪ੍ਰਕਾਸ਼ ਹੋਵੇ, ਇਹ ਦੋ ਪਕਸ਼ ਸੁਧੀ ਅਤੇ ਵਧੀ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ, ਉਦੋਂ ਅੱਸੂ ਦਾ ਮਹੀਨਾ ਹਨੇਰੇ ਵਾਲਾ ਪੱਖ ਤੇ ਦਸਵੀਂ ਸੀ।
ਰੱਬ ਵੈਕੁੰਠ ਗਏ ਸਹਿਤਨ ਕੀ,
ਸਰੀਰ ਸਹਿਤ ਗੁਰੂ ਨਾਨਕ ਪਾਤਸ਼ਾਹ ਵੈਕੁੰਠ ਸੱਚਖੰਡ ਗਏ। ਆਖੋ ਸਤਨਾਮ ਸ੍ਰੀ। ਇਹ ਸਤਿਗੁਰ ਨੂੰ ਕੌਤਕ ਵਰਤਾਉਣਾ ਪਿਆ, ਜਦੋਂ ਮਹਾਰਾਜ ਸਰੀਰ ਤਾਂ ਛੱਡ ਗਏ ਪਰ ਸਰੀਰ ਉਥੇ ਹਲੇ, ਤੇ ਬਾਹਰ ਝਗੜਾ ਪੈ ਗਿਆ। ਹਿੰਦੂ ਆਖਦੇ ਗੁਰਸਿੱਖ ਆਖਦੇ ਵੀ ਅਸੀਂ ਤਾਂ ਸਤਿਗੁਰ ਦਾ ਸੰਸਕਾਰ ਕਰਾਂਗੇ, ਮੁਸਲਮਾਨ ਭਰਾ ਆਖਦੇ ਨਹੀਂ ਇਹ ਸਾਡੇ ਪੀਰ ਹਨ, ਅਸੀਂ ਇਹਨਾਂ ਨੂੰ ਦਫਨਾਵਾਂਗੇ ਦਫਨ ਕਰਾਂਗੇ। ਦੋਵਾਂ ਝਗੜਾ ਪੈ ਗਿਆ। ਉਧਰ ਪ੍ਰਮਾਤਮਾ ਨੇ ਆਪਣੀ ਵਿਧ ਵਰਤਾਉਣੀ ਹੈ, ਸਤਿਗੁਰ ਜੀ ਨੇ ਝਗੜਾ ਹੀ ਮੁਕਾਵਤਾ, ਸਣੇ ਦੇਹ ਸੱਚਖੰਡ ਚਲੇ ਗਏ, ਕੱਪੜਾ ਚਿੱਟਾ ਪਿਆ ਰਿਹਾ। ਅਨੇਕਾਂ ਵਿਦਵਾਨਾਂ ਨੇ ਲਿਖਿਆ ਵੀ ਹੈ ਕਿ ਉਥੇ ਬਾਬਾ ਬੁੱਢਾ ਜੀ ਨੇ ਆਖਿਆ, ਭਾਈ ਝਗੜਾ ਨਾ ਕਰੋ, ਅਰਦਾਸ ਬੇਨਤੀ ਕਰੋ, ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਹੁਕਮ ਕਰਨਗੇ ਉਵੇਂ ਹੋ ਜਾਵੇਗਾ। ਅਰਦਾਸ ਬੇਨਤੀ ਕੀਤੀ, ਹੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ, ਤੁਸੀਂ ਵਿਵਾਦ ਨੂੰ ਝਗੜੇ ਨੂੰ ਮੁਕਾ ਦਿਓ, ਤੁਹਾਡਾ ਸੰਸਕਾਰ ਕਰੀਏ ਜਾਂ ਆਪ ਜੀ ਨੂੰ ਦਫਨ ਕਰੀਏ, ਸਰੀਰ ਹੀ ਹੈ। ਤੇ ਉਦੋਂ ਸਤਿਗੁਰ ਨੇ ਸਿੱਖਿਆ ਦੇ ਸਾਨੂੰ ਕਿ ਰੱਬ ਦੇ ਪਿਆਰੇ ਸਰੀਰ ਨਾਲ ਜੁੜਨਾ ਨਹੀਂ। ਸਰੀਰ ਦੀ ਜਦੋਂ ਜੋਤ ਹੀ ਚਲੀ ਗਈ ਉਦੋਂ ਮਿੱਟੀ ਹੈ, ਮਿੱਟੀ ਦਾ ਕੀ ਹੈ, ਇਹਨੂੰ ਦਫਨ ਕਰ ਦੋ ਜਾਂ ਸੰਸਕਾਰ ਕਰ ਦੋ, ਕੁਛ ਵੀ ਨਹੀਂ। ਅਰਦਾਸ ਬੇਨਤੀ ਕੀਤੀ, ਬਾਬਾ ਬੁੱਢਾ ਜੀ ਅੰਦਰ ਗਏ, ਕੀ ਵੇਖਦੇ, ਸਤਿਗੁਰ ਦਾ ਸਰੀਰ ਅੰਦਰ ਨਹੀਂ, ਕੇਵਲ ਚਿੱਟਾ ਬਸਤਰ ਹੈ। ਉਸ ਚਿੱਟੇ ਬਸਤਰ ਨੂੰ, ਚਾਦਰੇ ਨੂੰ ਦੋ ਹਿੱਸੇ ਕੀਤੇ ਗਏ, ਇਸੇ ਕਰਕੇ ਪੰਜਾਬ ਦੇ ਦੋ ਹਿੱਸੇ ਹੋਏ, ਪਾਕਿਸਤਾਨ ਅਤੇ ਹਿੰਦੁਸਤਾਨ ਵੱਖਰਾ ਹੋ ਗਿਆ। ਦੋ ਹਿੱਸੇ ਨਾ ਕਰਦੇ ਸ਼ਾਇਦ ਸਾਰੇ ਇਕੱਠੇ ਹੀ ਰਹਿੰਦੇ। ਅਸਾਂ ਨੇ ਪਾੜ ਪਾਲਿਆ ਆਪਣੇ ਭਰਾਵਾਂ ਨਾਲ, ਅਨੇਕਾਂ ਰੱਬ ਦੇ ਪਿਆਰਿਆਂ ਨਾਲ, ਇੱਥੇ ਕਵੀ ਜੀ ਬਿਆਨ ਕਰਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਸਣੇ ਦੇਹ ਸੱਚਖੰਡ ਗਏ ਹਨ।
ਗੁਰੂ ਬਸਤਰ ਕੋਲੇ ਸਤਿਕਾਰਾ ਨਾਮ ਦੇਵਰਾ ਬਿਰਤੀ ਉਦਾਰਾ।
ਇਹ ਹਿੰਦੂ ਭਰਾਵਾਂ ਨੇ ਗੁਰੂ ਕੇ ਸਿੱਖਾਂ ਨੇ, ਦੂਜੇ ਪਾਸੇ ਸਾਡੇ ਮੁਸਲਮਾਨ ਭਰਾਵਾਂ ਨੇ ਚਾਦਰੇ ਨੂੰ ਪਾੜ ਕੇ ਦੋ ਹਿੱਸੇ ਕੀਤੇ ਤੇ ਉਹਦਾ ਸੰਸਕਾਰ ਕੀਤਾ ਹੈ। ਕਈਆਂ ਨੇ ਦਫਨ ਕੀਤਾ ਮੁਸਲਮਾਨਾਂ ਨੇ ਚਾਦਰੇ ਨੂੰ, ਤੇ ਰੱਬ ਦੇ ਪਿਆਰੇ ਗੁਰਸਿੱਖਾਂ ਨੇ ਉਹਦਾ ਸੰਸਕਾਰ ਕੀਤਾ ਹੈ। ਜਿੱਥੇ ਸੰਸਕਾਰ ਕੀਤਾ ਹੈ ਉਥੇ ਗੁਰਦੁਆਰਾ ਦੇਹਰਾ ਸਾਹਿਬ ਬਣਿਆ ਹੋਇਆ ਹੈ।
ਇਸ ਗਾਦੀ ਪਰ ਅੰਗਦ ਬੈਸੇ ਕੋਸ਼ਿਸ਼ ਅਪਰ ਪੈਰ ਨਿਪ ਜੈਸੇ।
ਉਹਨਾਂ ਦੀ ਗੁਰਿਆਈ ਤੇ ਗਾਦੀ ਗੱਦੀ ਤੇ ਸਿੰਘਾਸਨ ਤੇ ਉਹਨਾਂ ਦੀ ਜੋਤ ਧੰਨ ਧੰਨ ਭਾਈ ਲਹਿਣਾ ਜੀ ਦੇ ਅੰਦਰ ਆ ਗਈ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ। ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਵਿਖੇ ਫੁਰਬਾਨ ਕਰਦੇ ਵਿੱਚ ਕਰਤਾਰਪੁਰੇ ਜਗਰਾਈ ਗੁਰ ਅੰਗਦ ਕੋ ਦੀਨ ਬਡਾਈ ਆਪਨ ਕੀਨ ਸੱਚਖੰਡ ਪਿਆਨਾ। ਆਪ ਸੱਚਖੰਡ ਚਲੇ ਗਏ ਤੇ ਆਪਣਾ ਸਰੀਰ ਰੂਪੀ ਕਪੜਾ ਬਦਲ ਗਏ। ਜੋ ਅਦਪਤ ਇੱਕ ਕੋਸ਼ਿਸ਼ ਕਜ ਕੈ ਜਿਵੇਂ ਕੋਈ ਰਾਜਾ ਇੱਕ ਲਿਬਾਸ ਉਤਾਰ ਕੇ ਦੂਜੀ ਲਿਬਾਸ ਪਾ ਲਵੇ, ਹੈ ਤਾਂ ਰਾਜਾ ਹੀ ਪਰ ਕੱਪੜਾ ਬਦਲਿਆ। ਅਸੀਂ ਆਮ ਰੋਜ਼ ਹੀ ਕੱਪੜੇ ਬਦਲਦੇ ਹਾਂ, ਅੱਜ ਹੋਰ ਪਾਇਆ ਕੱਲ ਕੋਈ ਹੋਰ ਪਾਵਾਂਗੇ, ਕੱਪੜੇ ਬਦਲ ਰਹੇ ਹਾਂ, ਬੰਦੇ ਤੇ ਉਹੀ ਆ। ਗੁਰੂ ਨਾਨਕ ਪਾਤਸ਼ਾਹ ਵੀ ਨੇ ਕੱਪੜਾ ਬਦਲਿਆ, ਸਰੀਰ ਬਦਲਿਆ ਹੈ, ਜੋਤੀ ਉਹੀ ਹੈ। ਅਸੀਂ ਮਰਾਂਗੇ ਕੱਪੜਾ ਬਦਲ ਗਿਆ, ਜੋਤੀ ਤਾਂ ਉਹੀ ਰਹੇਗੀ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਆਪਣਾ ਸਰੀਰ ਰੂਪੀ ਕੱਪੜਾ ਬਦਲ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਅੰਦਰ ਸਮਾ ਗਏ ਹਨ।
ਦੇਹ ਕੁਲ ਮੈਂ ਫੇਰੂ ਨਾਮ ਪੁਨ ਆਤਮਾ ਸੁਸ਼ੀਲ ਸੁਚਤਾਮ।
ਤ੍ਰੇਹਣ ਕੁਲ ਮੈਂ ਫੇਰੂ ਨਾਮ, ਗੁਰਬਾਣੀ ਵਿਚ ਵੀ ਸ਼ਬਦ ਆਉਂਦਾ ਹੈ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਫੇਰੂ ਇਹਨਾਂ ਦੇ ਪਿਤਾ ਦਾ ਨਾਮ ਗੁਰੂ ਅੰਗਦ ਦੇਵ ਪਾਤਸ਼ਾਹ ਦੇ। ਤ੍ਰੇਹਣ ਕੁਲ ਦੇ ਇਹ ਬਾਬਾ ਫੇਰੂ ਜੀ ਜਿਨ੍ਹਾਂ ਨੇ ਅਨੇਕਾਂ ਜਨਮਾਂ ਵਿਖੇ ਭਗਤੀ ਕੀਤੀ ਤੇ ਉਹ ਭਗਤੀ ਦਾ ਅਸਰ ਇਹੀ ਮਿਲਿਆ ਕਿ ਇਹਨਾਂ ਦੇ ਗ੍ਰਹਿ ਵਿਖੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਅਵਤਾਰ ਹੋਇਆ। ਤੇ ਇਹ ਬਾਬਾ ਫੇਰੂ ਜੀ ਜਿਨ੍ਹਾਂ ਦੀ ਬਿਰਤੀ ਮਸਤ ਹਿਰਦੇ ਵਾਲੀ ਸ਼ਾਂਤੀ ਸੁਭਾਅ ਵਾਲੀ ਅਤੇ ਪ੍ਰਾਤਮਾ ਦੇ ਪ੍ਰਭੂ ਦੇ ਪ੍ਰੇਮ ਵਿਖੇ ਮਸਤ ਰਹਿੰਦੇ ਹਨ।
ਸਾਧਵੀ ਦਇਆ ਕੋਲ ਬਰਦਾਰਾ ਜਿਨ ਕੋ ਸੁਕਿਤ ਕੋ ਨੈ ਪਾਰਾ।
ਪਿਤਾ ਫੇਰੂ ਮਲ ਜੀ ਜਿਨ੍ਹਾਂ ਦੀ ਘਰ ਵਾਲੀ ਮਾਤਾ ਦਇਆ ਕੌਰ, ਉਹਨਾਂ ਦਾ ਸੁਭਾਅ ਵੀ ਪਤੀ ਵਰਤਾ ਵਾਲਾ ਸੁਸ਼ੀਲ ਸੁਭਾਵ ਹੈ।
ਗ੍ਰਾਮ ਹਰੀ ਕੇ ਧਾਮ ਬਸੰਤੇ ਨਿਸ ਬਾਸਰ ਹਰ ਹਰ ਸਿਮਰੰਤੇ।
ਹਰੀ ਦੇ ਪਤਨ ਉਥੇ ਇੱਕ ਪਿੰਡ ਹੈ, ਉਸ ਪਿੰਡ ਵਿਖੇ ਬਾਬਾ ਫੇਰੂ ਜੀ ਤੇ ਉਹਨਾਂ ਦੀ ਘਰ ਵਾਲੀ ਦਇਆ ਕੌਰ ਜੀ ਰਹਿੰਦੇ ਹਨ। ਵਿਦਵਾਨ ਸੱਜਣ ਲਿਖਦੇ ਹਨ ਕਿ ਮੱਕੇ ਦੀ ਸਰਾਂ ਵਿਖੇ ਸਤਿਗੁਰੂ ਜੀ ਦੇ ਮਾਤਾ ਪਿਤਾ ਰਹਿੰਦੇ ਸਨ।
ਸ੍ਰੀ ਗੁਰੂ ਅੰਗਦ ਜਨਮੇ ਜਿਨ ਕੇ ਕਹਿ ਲੋ ਕੋ ਮਾਤਮ ਤਿਨ ਕੇ।
ਇਹਨਾਂ ਦੇ ਗ੍ਰਹਿ ਵਿਖੇ ਧਨ ਧਨ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਹੋਇਆ ਕਿ ਖਾਲਸਾ ਜੀਓ ਗੁਰੂ ਕੇ ਪਿਆਰਿਓ ਆਪ ਜੀ ਨੂੰ ਕੀ ਦਸੀਏ ਕਿ ਉਹਨਾਂ ਦਾ ਜੀਵਨ ਕਿਵੇਂ ਦਾ, ਉਹਨਾਂ ਦੀ ਅੰਦਰ ਦੀ ਅਵਸਥਾ ਕਿਵੇਂ ਦੀ ਹੈ, ਆਪੇ ਹਿਸਾਬ ਲਾ ਲੋ। ਤੇ ਜਿਸ ਮਾਤਾ ਦੇ ਕੁੱਖ ਵਿਖੇ ਗੁਰੂ ਰੂਪੀ ਸਰੀਰ ਦਾ ਜਨਮ ਹੋਣਾ ਉਹ ਮਾਤਾ ਕਿਵੇਂ ਦੀ ਹੈ ਤੇ ਉਹ ਪਿਤਾ ਕਿਵੇਂ ਦਾ ਹੈ ਜਿਨ੍ਹਾਂ ਦੇ ਘਰ ਵਿਖੇ ਪਰਮਾਤਮਾ ਜੀ ਆਪ ਸਰੀਰ ਧਾਰ ਕੇ ਆ ਰਹੇ ਹਨ, ਉਹ ਉਹ ਦੋਵੇਂ ਹੀ ਸ਼ਾਂਤੀ ਬਿਰਤੀ ਵਾਲੇ ਸਹਿ ਸੁਭਾ ਵਾਲੇ ਹਰ।
ਜਨਮ ਹਰੀ ਕੇ ਗ੍ਰਾਮ ਬਯੋ ਆਨ ਥਾਨ ਪੁਨ ਬਸਨ ਕੀਓ ਹੈ।
ਜਨਮ ਤਾਂ ਹੋਇਆ ਮੱਤੇ ਦੀ ਸਰਾਂ ਹਰੀ ਦੇ ਪਤਨ ਦੇ ਲਾਗੇ, ਪਰ ਆ ਕੇ ਖਡੂਰ ਸਹਿ ਵਸਣ ਲੱਗੇ, ਕਿਉਂਕਿ ਉਥੇ ਕੁਛ ਵਿਵਾਦ ਝਗੜਾ ਛਿੜ ਗਿਆ। ਇਸ ਕਰਕੇ ਉਸ ਉਜਾੜ ਤੋਂ ਬਾਅਦ ਜਦੋਂ ਉਜਾੜਾ ਹੋਇਆ ਤੇ ਇਹ ਸਾਰਾ ਪਰਿਵਾਰ ਖਡੂਰ ਸਾਹਿਬ ਆ ਕੇ ਵਸਣ ਲਗਾ ਹੈ।
15-7 ਸੰਮਤ ਫੇਰੂ ਸੁਤ ਜਨਮਿਓ ਗੁਰ ਸੰਮਤ।
67 ਬਿਕਰਮੀ ਨੂੰ ਬਾਬਾ ਫੇਰੂ ਜੀ ਦੇ ਘਰ ਵਿਖੇ ਭਾਈ ਲਹਿਣਾ ਜੀ ਦਾ ਪਾਵਨ ਅਵਤਾਰ ਹੋਇਆ ਹੈ।
ਪਹੁੰਚੇ ਸ਼੍ਰੀ ਨਾਨਕ ਕੀ ਸ਼ਰਨੀ ਸੇਵਾ ਵਿਖੇ ਨੀਕ ਕਰ ਕਰਨੀ।
ਇੱਥੇ ਕਵੀ ਸੰਤੋਖ ਸਿੰਘ ਜੀ ਸੰਖੇਪ ਹੀ ਬਿਆਨ ਕਰ ਰਹੇ ਹਨ ਕਿ ਦਸਾਂ ਪਾਤਸ਼ਾਹੀਆਂ ਨੇ ਕਿਵੇਂ ਅਵਤਾਰ ਤਾਰਿਆ, ਕਿਵੇਂ ਗੁਰਿਆਈ ਪ੍ਰਾਪਤ ਕੀਤੀ ਤੇ ਕਦੋਂ ਸੱਚਖੰਡ ਪਿਆਨਾ ਕੀਤਾ। ਭਾਈ ਲਹਿਣਾ ਜੀ ਕੁਛ ਸਰੀਰ ਕਰਕੇ ਵੱਡੇ ਹੋਏ, ਬਿਰਤੀ ਭਗਤੀ ਵਾਲੀ ਸੰਗਤ ਲੈ ਕੇ ਹਰ ਸਾਲ ਮਾਤਾ ਜਵਾਲਾ ਜੀ ਦੀ ਯਾਤਰਾ ਜਾਂਦੇ ਸਨ, ਪਰ ਜਦੋਂ ਪ੍ਰਮਾਤਮਾ ਨੇ ਵਿਦ ਵਰਤਾਣੀ ਹੋਵੇ, ਆਪਣਾ ਭਾਣਾ ਵਰਤਾਣਾ ਹੋਵੇ, ਉਦੋਂ ਕੌਤਕ ਵਿਖਾ ਹੀ ਦਿੰਦਾ। ਪ੍ਰਮਾਤਮਾ ਨੇ ਪ੍ਰਤੱਖ ਕੌਤਕ ਵਿਖਾਇਆ ਹੈ ਤੇ ਭਾਈ ਲਹਿਣਾ ਜੀ ਹੁਣ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿਖੇ ਆ ਕੇ ਜੁਟ ਗਏ ਹਨ।
ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ।
ਸਲੋਕ 12 ਤੇ ਵਧੀਕ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਕਿ ਰੱਬ ਦੇ ਪਿਆਰਿਓ, ਜੇ ਤੁਹਾਨੂੰ ਚਾਹ ਹੈ ਪ੍ਰੇਮ ਖੇਲਣ ਦਾ, ਪ੍ਰੇਮ ਕੀ ਹੈ? ਪ੍ਰੇਮ ਗੁਰੂ ਹੀ ਹੈ। ਗੁਰੂ ਨਾਲ ਖੇਲਣ ਦਾ ਤੁਹਾਨੂੰ ਚਾਹ ਹੈ, ਸ਼ੌਂਕ ਹੈ, ਤੇ ਕੀ ਕਰੋ ਫਿਰ? ਸਿਰ ਧਰ ਤਲੀ, ਆਪਣਾ ਅਹੰਕਾਰ ਰੂਪੀ ਸਿਰ ਤਲੀ ਤੇ ਧਰ ਕੇ ਗੁਰੂ ਜੀ ਗਲੀ ਵਿਖੇ ਆ ਜਾਓ। ਉਥੇ ਅਹੰਕਾਰ ਨਹੀਂ ਚੱਲਦਾ। ਅਸੀਂ ਗੁਰੂ ਘਰ ਵੀ ਆਉਂਦੇ ਹਾਂ ਅਹੰਕਾਰ ਕਰਕੇ ਆਉਂਦੇ ਹਾਂ ਕਿ ਮੈਂ ਆ ਰਿਹਾ, ਮੇਰੇ ਕੱਪੜੇ ਕਿਵੇਂ ਦੇ ਪਾਏ, ਲੋਕੀ ਵੇਖਦੇ ਜਾਂ ਨਹੀਂ ਵੇਖਦੇ। ਜੋੜੇ ਲਾ ਕੇ ਆਏ ਹਾਂ, ਹੱਥ ਪੈਰ ਧੋ ਕੇ ਆਏ ਹਾਂ, ਭਾਵ ਆਪਣੀ ਅਹੰਕਾਰ ਵਾਲੀ ਬੁੱਧੀ ਨੂੰ ਉਥੇ ਲਾ ਕੇ ਆਉਣਾ। ਪ੍ਰਮਾਤਮਾ ਤੇਰੇ ਘਰ ਚੱਲਿਆ, ਮੇਰਾ ਅਹੰਕਾਰ ਦੂਰ ਕਰ ਦੇ। ਜਿਸ ਗੁਰਸਿੱਖ ਦੇ ਹਿਰਦੇ ਵਿਖੇ ਅਹੰਕਾਰ ਨਹੀਂ, ਉਹ ਗੁਰੂ ਦੀ ਗਲੀ ਵਿਖੇ ਤੁਰ ਰਿਹਾ ਹੈ, ਉਹ ਪ੍ਰੇਮ ਦੀ ਗਲੀ ਵਿਖੇ ਤੁਰਦਾ ਹੋਇਆ ਗੁਰੂ ਕੋਲ ਪਹੁੰਚ ਹੀ ਗਿਆ ਹੈ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਵੀ ਪਰਮਾਤਮਾ ਦੇ ਰਸਤੇ ਤੁਰਨ ਵਾਲੇ, ਗੁਰੂ ਘਰ ਦਾ ਪਹਿਰਾ ਦੇਣ ਵਾਲੇ, ਦੁਸ਼ਟਾਂ ਦੋਖੀਆਂ ਦਾ ਨਾਸ਼ ਕਰਨ ਵਾਲੇ, ਜਿਨ੍ਹਾਂ ਨੇ ਅਰਦਾਸਾ ਕੀਤਾ ਕਿ ਹੇ ਗੁਰੂ ਰਾਮਦਾਸ, ਤੁਹਾਡੇ ਪਾਵਨ ਸਥਾਨ ਦੀ ਬੇਦਬੀ ਹੋ ਰਹੀ ਹੈ, ਆਪ ਦੀ ਬਖਸ਼ਿਸ਼ ਕਰਨਾ ਕਿ ਮੇਰਾ ਪ੍ਰੇਮ ਨਿਭ ਜਾਵੇ। ਉਥੇ ਅਹੰਕਾਰ ਨਹੀਂ, ਅਰਦਾਸ ਹੈ, ਨਿਮਰਤਾ ਵੀ ਹੈ ਤੇ ਗੁਰੂ ਨੇ ਬਖਸ਼ਿਸ਼ ਕੀਤੀ। ਜੋ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਪ੍ਰਤੱਖ ਕਰਕੇ ਵਿਖਾਇਆ ਕਿ ਆਪਣਾ ਸੀਸ ਆਪਣੀ ਤਲੀ ਤੇ ਧਰ ਕੇ 18 ਸੇਰ ਦਾ ਖੰਡਾ ਫੜ ਕੇ ਜ਼ੁਲਮਾਂ ਦੇ ਆਹੂ ਲਾਏ, ਦੁਸ਼ਟਾਂ ਦੋਖੀਆਂ ਦਾ ਨਾਸ਼ ਕੀਤਾ। ਇਹ ਪ੍ਰਤੱਖ ਘਟਨਾ ਸਾਨੂੰ ਵਿਖਾਈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਗੁਰੂ ਦੇ ਘਰ ਜਾਣਾ ਹੈ, ਪ੍ਰੇਮ ਦੇ ਰਸਤੇ ਤੁਰਨਾ ਹੈ, ਆਪਣਾ ਅਹੰਕਾਰ ਤਿਆਗ ਕੇ ਗੁਰੂ ਘਰ ਆਉਣਾ ਚਾਹੀਦਾ ਹੈ।
ਹਿਮ ਕਹਿ ਬੋ ਜਿਨ ਸਫਲ ਕੀਓ ਹੈ, ਹੱਥ ਰਿਝਾਏ ਸ਼੍ਰੀ ਗੁਰੂ ਲਿਓ ਹੈ।
ਇਹ ਗੁਰੂ ਦਾ ਬਚਨ ਜਿਨ੍ਹਾਂ ਨੇ ਸਫਲਾ ਕੀਤਾ ਹੈ, ਗੁਰੂ ਮਰਤ ਜਿਹੜੇ ਤੁਰੇ ਹਨ, ਗੁਰਬਾਣੀ ਅਨੁਸਾਰ ਜਿਨ੍ਹਾਂ ਦਾ ਜੀਵਨ ਹੈ, ਉਹ ਭਾਈ ਲਹਿਣਾ ਜੀ ਅਸੀਂ ਵੀ ਝਾਤੀ ਮਾਰੀਏ ਸਾਡੇ ਅੰਦਰ ਗੁਰਬਾਣੀ ਦੀ ਇੱਕ ਪੰਕਤੀ ਵਸੀ ਹੈ ਕਿ ਨਹੀਂ ਵਸੀ? ਇੱਕ ਪੰਕਤੀ ਵੀ ਨਹੀਂ ਵਸੀ ਹਾਲ ਤੱਕ। ਬਹੁਤੀਆਂ ਤਾਂ ਕਹਿਣ ਦੀ ਲੋੜ ਨਹੀਂ। 1430 ਅੰਗ, ਇੱਕ ਅੰਗ ਵਿਖੇ ਕਿਤਨੀਆਂ ਪੰਕਤੀਆਂ, ਸਭ ਦਾ ਨਿਚੋੜ ਇੱਕੋ ਹੀ ਹੈ, ਹਿਰਦਾ ਸ਼ੁੱਧ ਕਰਨਾ, ਗੁਰਮੰਤਰ ਦੁਆਰਾ ਗੁਰੂ ਰੂਪ ਬਣ ਜਾਣਾ। ਪਰ ਬਣੇ ਕੋਈ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨ, ਆਪਣੀ ਬਾਣੀ ਦਾ ਭਾਵ ਸਾਨੂੰ ਸਮਝਾਉਣ। ਸਤਿਗੁਰੂ ਜੀ ਆਪ ਬਿਆਨ ਕਰਦੇ, ਮੈਂ ਗੁਰਬਾਣੀ ਆਧਾਰ ਹਾਂ, ਗੁਰਬਾਣੀ ਲਾਗ ਰਹਾ। ਸਾਡਾ ਆਧਾਰ ਗੁਰਬਾਣੀ ਹੈ, ਇਹ ਮਨ ਦਾ ਆਧਾਰ ਗੁਰਬਾਣੀ। ਗੁਰਬਾਣੀ ਸਰੂਪ ਮਨ ਬਣ ਜਾਵੇ। ਗੁਰਬਾਣੀ ਕੋਮਲ ਹੈ, ਸੁਖ ਦੇਣ ਵਾਲੀ ਹੈ। ਗੁਰਬਾਣੀ ਜੋਤੀ ਸਰੂਪ ਹੈ, ਤੇ ਮਨ ਨੂੰ ਵੀ ਆਪਣੇ ਮੂਲ ਦੀ ਪਛਾਣ ਹੋ ਜਾਵੇ। ਮਨ ਤੋਂ ਜੋ ਸਰੂਪ ਹੈ, ਆਪਣਾ ਮੂਲ ਪਛਾਣ ਕਿ ਮਨਾ, ਆਪਣੇ ਮੂਲ ਦੀ ਪਛਾਣ ਕਰ, ਤੇਰਾ ਸਰੂਪ ਜੋਤੀ ਸਰੂਪ ਹੈ। ਐਸੇ ਭਾਈ ਲਹਿਣਾ ਜੀ ਨੇ ਸਤਿਗੁਰ ਸਾਹਿਬ ਜੀ ਦੀ ਇਸ ਪੰਕਤੀ ਦੇ ਪਹਿਰਾ ਦਿੱਤਾ ਹੈ, ਤੇ ਆਪ ਗੁਰੂ ਸਰੂਪ ਬਣ ਗਏ ਹਨ।
ਜਿਨੋ ਨਾਜ਼ਮਤ ਕਉ ਜਨਾਈ, ਹਜ਼ਾਰ ਜਰਨ ਤਿਤ ਜਿਤ ਸਮਤਾਈ।
ਕਦੀ ਅਜ਼ਮਤ ਨਹੀਂ ਵਿਖਾਈ ਗੁਰੂ ਅੰਗਦ ਦੇਵ ਪਾਤਸ਼ਾਹ ਨੇ। ਅਜਾਲ ਨੂੰ ਜਰਦੇ ਰੇ, ਜੋ ਜੜਿਆ ਨਾ ਜਾਵੇ, ਸਹਿ ਨਾ ਕੀਤਾ ਜਾਵੇ, ਉਹ ਵੀ ਜਲ ਲਿਆ। 9 ਸਾਲ ਤਕਰੀਬਨ ਸੇਵਾ ਕੀਤੀ, ਪਰ ਸੇਵਾ ਕਰਨ ਵਾਲੇ ਹਰ ਦੁੱਖ ਨੂੰ ਜਲ ਲਿਆ। ਜਦੋਂ ਕੋਈ ਦੁੱਖ ਆਇਆ, ਉਹਨੂੰ ਗੁਰੂ ਦਾ ਭਾਣਾ ਮੰਨ ਕੇ ਸਹਿਣ ਕਰ ਲਿਆ। ਪਰਮਾਤਮਾ, ਜੋ ਤੂੰ ਕਰ ਰਿਹਾ ਤੇਰਾ ਹੁਕਮ ਹੈ। ਇਸ ਤਰ੍ਹਾਂ ਸੇਵਾ ਕਰਤ ਹੋਏ ਨਿਹਕਾਮੀ, ਕਿਸ ਕੋ ਹੋਤ ਪ੍ਰਾਪਤ ਸਵਾਮੀ। ਆਪ ਅਜਰ ਰੂਪ ਹੋ ਕੇ ਹਰ ਇੱਕ ਨੂੰ ਜਰਦੇ ਰਹੇ ਹਨ, ਤੇ ਆਪ ਸਵਾਮੀ ਹੀ ਬਣ ਗਏ ਹਨ।
ਜਿਨਕੇ ਗੁਣ ਕੋ ਵਰਨੈ ਕੌਣ, ਬਾਣੀ ਸ਼ੇਸ਼ ਦੇਖ ਰਹਿ ਮੋਨ।
ਭਾਈ ਸੰਤੋਖ ਸਿੰਘ ਜੀ ਬਿਆਨ ਕਰਦੇ, ਖਾਲਸਾ ਜੀਓ, ਜਿਨ੍ਹਾਂ ਦੇ ਗੁਣਾਂ ਨੂੰ ਕੌਣ ਆਖ ਸਕਦਾ ਹੈ, ਕਿਹੜਾ ਵਰਣਨ ਕਰ ਸਕਦਾ ਹੈ? ਸਰਸਵਤੀ, ਸ਼ੇਸ਼ ਨਾਗ ਵੀ ਉਹਨਾਂ ਦੇ ਗੁਣ ਆਖ ਨਹੀਂ ਸਕਦਾ।
ਖੀਵੀ ਸਤੀ ਭਰ ਜਾਓਈ, ਭਏ ਆਤਮਜ ਪਿਸਤੇ ਦੋਈ।
ਧੰਨ ਧੰਨ ਗੁਰੂ ਅੰਗਦ ਦੇਵ ਜੀ ਦੇ ਗ੍ਰਹਿ ਵਿਖੇ, ਜਿਨ੍ਹਾਂ ਦੀ ਸੁਪਤਨੀ ਘਰ ਵਾਲੀ, ਜਿਨ੍ਹਾਂ ਦੇ ਮਹਿਲ ਮਾਤਾ ਖੀਵੀ ਜੀ ਹੋਏ। ਮਾਤਾ ਖੀਵੀ ਸੋਹ ਸੋਏ, ਜਿਨ ਗੋਏ ਉਠਾਲੀ। ਤੇ ਮਾਤਾ ਖੀਵੀ ਜੀ ਵੀ ਲੰਗਰ ਦੀ ਸੇਵਾ ਕਰਦੇ, ਨਿਮਰਤਾ ਭਾਵਨਾ ਵਾਲੇ, ਪਤੀਵਰਤਾ ਵਾਲੇ, ਇਸ ਤਰ੍ਹਾਂ ਆਪਣਾ ਜੀਵਨ ਉਹਨਾਂ ਨੇ ਬਣਾਇਆ ਹੈ। ਤੇ ਜਿਨ੍ਹਾਂ ਦੇ ਘਰ ਵਿਖੇ 2 ਸਾਹਿਬਜ਼ਾਦੇ ਹੋਏ ਹਨ,
ਨਾਮ ਦਾਤੂ ਅਰ ਦਾਤੂ ਦੁਆ, ਜਿਨ ਕੇ ਹਿਰਦੇ ਗਿਆਨ ਡਿਡੂਆ।
ਪਹਿਲੇ ਬਾਬਾ ਦਾਤੂ ਜੀ, ਤੇ ਫਿਰ ਬਾਬਾ ਦਾਸੂ ਜੀ, ਜਿਨ੍ਹਾਂ ਦੇ ਹਿਰਦੇ ਵਿਖੇ ਵੀ ਗਿਆਨ ਹੈ, ਗੁਰੂ ਘਰ ਦੇ ਪੁੱਤਰ ਹਨ, ਸਾਹਿਬਜ਼ਾਦੇ ਹਨ, ਪਰ ਗੁਰੂ ਭਾਣੇ ਅਨੁਸਾਰ ਗੁਰਿਆਈ ਤਾਂ ਨਹੀਂ ਮਿਲੀ, ਪਰ ਮਨ ਵਿਖੇ ਪ੍ਰਤੱਖ ਗਿਆਨ ਜ਼ਰੂਰ ਰਿਹਾ ਹੈ।
ਦੁਆਦਸ਼ ਬਰਕ ਟਿਕੇ ਗੁਰ ਗਾਦੇ, ਖਸ਼ਟ ਮਾਸਲੋ 9 ਦਿਨ ਐ ਲਾਦੇ।
ਧੰਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤਕਰੀਬਨ 12 ਸਾਲ 6 ਮਹੀਨੇ ਖਸ਼ਟ ਮਾਸ, ਖਸ਼ਟ 6 ਮਹੀਨੇ, 12 ਸਾਲ 6 ਮਹੀਨੇ ਸਤਿਗੁਰੂ ਸਾਹਿਬ ਜੀ ਨੇ ਗੁਰਿਆਈ ਕੀਤੀ ਹੈ।
16, 7, 9 ਸੰਮਤੇ ਹੋਰ, ਚੌਥ ਚੇਤ ਸੁਧੀ ਨਰ ਤੇਰ ਮੋਰ।
ਚੌਥ ਚੇਤ ਸੁਧੀ, ਚੇਤ ਦੀ ਸੁਧੀ ਨੂੰ ਚੌਥ ਹੈ। 1609 ਬਿਕਰਮੀ ਨੂੰ ਧੰਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ,
ਤਨ ਤੋ ਤਜ ਬੈ ਕੁੰਟ ਸਿਦਾਰੇ, ਸ੍ਰੀ ਗੁਰੂ ਅਮਰ ਤਖ਼ਤ ਬੈਠਾਰੇ।
ਸਰੀਰ ਨੂੰ ਤਿਆਗ ਕੇ ਵੈਕੁੰਠ ਚਲੇ ਗਏ। ਹੁਣ ਜੋਤੀ ਦਾ ਸਮਾਗੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ, ਗੁਰੂ ਅਮਰਦਾਸ ਜੀ ਦੇ ਅੰਦਰ ਸਰੀਰ ਚਲਾ ਗਿਆ, ਪਰ ਇੱਥੇ ਆਖਦੇ ਕਵੀ ਜੀ ਬੈਕੁੰਠ ਸਿਧਾਰੇ, ਇੱਥੇ ਵੀ ਗੱਲ ਡੂੰਘਾਈ ਵਾਲੀ ਹੈ। ਇੱਕ ਪਾਸੇ ਤਾਂ ਜੋਤੀ ਸਮਾ ਰਹੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਅੰਦਰ, ਉਹ ਗੁਰਿਆਈ ਦੀ ਜੋਤ, ਗੁਰੂ ਦੀ ਜੋਤ ਉਹਨਾਂ ਦੇ ਅੰਦਰ ਆਈ, ਪਰ ਜਿਹੜੀ ਸੂਖਮ ਜੋਤੀ ਸੀ ਆਮ ਜੀਵਾਂ ਵਾਲੀ, ਉਹ ਗੁਰੂ ਦੇ ਅੰਦਰ ਹੀ ਲੀਨ ਹੋ ਗਈ, ਵੈਕੁੰਠ ਕਾਮੀ ਹੋ ਗਏ, ਸੱਚਖੰਡ ਰੂਪ ਹੋ ਗਏ। ਸੱਚਖੰਡ ਇਹ ਹੈ ਕਿ ਸੱਚ ਵਿਖੇ ਸਮਾ ਗਏ, ਗੁਰੂ ਵਿਖੇ ਸਮਾ ਗਏ, ਸਰੀਰ ਤਿਆਗ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਸੱਚਖੰਡ ਵਿਰਾਜਮਾਨ ਹੋਏ ਹਨ।
ਦੋਏਰਾ ਗ੍ਰਾਮ ਖੰਡੋਰ ਕੁਵਿੰਦ ਘਰ ਤੈ ਸਿਸਕਾਰੀ ਦੇ,
ਗ੍ਰਾਮ ਖਡੂਰ, ਖਡੂਰ ਪਿੰਡ ਸਾਹਿਬ, ਇਹ ਹਰ ਪਾਸੇ ਗੁਰੂ ਕੇ ਪਿਆਰੇ ਜਾਣਦੇ ਹਨ ਕਿ ਜਿੱਥੇ ਧੰਨ ਧੰਨ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੀਰ ਦਾ ਸੰਸਕਾਰ ਹੋਇਆ, ਜਿੱਥੇ ਗੁਰੂ ਅਮਰਦਾਸ ਜੀ ਦਾ ਪੈਰ ਅੜਿਆ ਸੀ ਚੁਲਾਈ ਦੀ ਖੱਡੀ ਦੇ ਨਾਲ, ਤੇ ਉਥੇ ਹੀ ਸਤਿਗੁਰ ਸਾਹਿਬ ਜੀ ਦਾ ਸੰਸਕਾਰ ਹੋਇਆ ਹੈ। ਜੀ ਬਿਆਨ ਕਰਦੇ ਵੀ ਖਾਲਸਾ ਜੀ, ਉਹ ਹੁਣ ਵੀ ਉਥੇ ਇਹ ਕਰੀਰ ਦਾ ਦਰਖਤ ਉਗਿਆ ਹੋਇਆ ਹੈ ਜਿੱਥੇ ਸਤਿਗੁਰ ਸਾਹਿਬ ਜੀ ਦਾ ਪੈਰ ਅੜ ਕੇ ਗੁਰੂ ਅਮਰਦਾਸ ਜੀ ਗਿਰੇ ਸਨ, ਤੇ ਉਸੇ ਸਥਾਨ ਤੇ ਦੂਜੇ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ ਹੈ।
ਜੋ ਪਈ ਬਾਸਰ ਕੇ ਇੱਕ ਗ੍ਰਾਮ ਸੁਨਾਮੋ ਤੇ ਜੋ ਮਲ ਬਸੈ ਕਰ ਧਾਮੋ,
ਬਾਸਰ ਕੇ ਗਿੱਲਾਂ ਇਹ ਅੰਮ੍ਰਿਤਸਰ ਜ਼ਿਲ੍ਹੇ ਵਿਖੇ ਪਿੰਡ ਹੈ, ਤੇ ਤ੍ਰੇਹਣਾ ਦੀ ਕੁੱਲ ਵਿਖੇ ਧੰਨ ਧੰਨ ਦੂਜੇ ਪਾਤਸ਼ਾਹ ਤ੍ਰੇਹਣ, ਤੇ ਹੁਣ ਭੱਲਿਆਂ ਦੀ ਕੁੱਲ ਗੁਰੂ ਅਮਰਦਾਸ ਜੀ ਦੇ ਵੱਡੇ ਵਡੇਰੇ, ਉਹਨਾਂ ਵਿਖੇ ਸਤਿਗੁਰ ਸਾਹਿਬ ਜੀ ਨੇ ਅਵਤਾਰ ਧਾਰਨਾ ਹੈ।
ਰੂਪ ਕੋਰ ਦਾਰਾ ਜਿਸ ਕੇਰੀ ਤਪੱਸਿਆ ਤੀਨ ਜਿਨੋ ਵਡੇਰੀ,
ਤੇਜ ਭਾਨ ਜੀ ਤੇ ਮਾਤਾ ਰੂਪ ਕੌਰ ਜੀ, ਜਿਨ੍ਹਾਂ ਦਾ ਬਹੁਤਾ ਪ੍ਰਤਾਪ ਹੈ, ਜਿਨ੍ਹਾਂ ਨੇ ਤਪੱਸਿਆ ਕੀਤੀ ਹੈ, ਨਾਮ ਜਪਿਆ ਹੈ, ਅਨੇਕਾਂ ਤਰ੍ਹਾਂ ਦੀ ਸਾਧਨਾ ਸਾਧੀ ਹੈ, ਤੇ ਉਹਨਾਂ ਦੇ ਗ੍ਰਹਿ ਵਿਖੇ
ਜਿਸ ਕੋ ਫਲ ਬਿੱਤੇ ਆਸੇ ਆਏ ਜਨਮਿਓ ਸੁਤ ਸ਼ੁਭ ਗੁਣ ਸੁਮੰਦਾਏ।
ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਖਾਲਸਾ ਜੀਓ, ਕਿਸੇ ਵੀ ਤਪੱਸਿਆ ਦਾ, ਸਾਧਨਾ ਦਾ, ਘਾਲ ਦਾ ਫਲ ਜ਼ਰੂਰ ਮਿਲਦਾ, ਘਾਲ ਨਾ ਬਿਰਥੀ ਜਾਏ। ਬੈਠੇ ਆ ਭਾਵੇਂ ਮਨ ਜੁੜਿਆ ਜਾਂ ਨਹੀਂ ਜੁੜਿਆ, ਘਾਲਾ ਤੇ ਹੈ, ਫਲ ਜ਼ਰੂਰ ਮਿਲੇਗਾ, ਪਰ ਅਸੀਂ ਰਹਿੰਦੇ ਹਾਂ ਫਲ ਦੀ ਇੱਛਾ ਵਿਖੇ। ਉਥੇ ਕਾਮਨਾ ਆ ਗਈ, ਕਾਮਨਾ ਸਦਕਾ ਇੱਕ ਰੂਪ ਬਿਰਤੀ ਨਹੀਂ ਬਣਦੀ। ਜਿੱਥੇ ਕਾਮਨਾ ਖਤਮ, ਉਥੇ ਗੁਰੂ ਨਾਲ ਅਭੇਦ ਅਵਸਥਾ ਬਣ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਵਿਖੇ ਕਾਮਨਾ ਨਹੀਂ, ਉਹ ਅਭੇਦ ਹੀ ਹੋ ਗਏ ਗੁਰੂ ਨਾਲ। ਤੇ ਮਾਤਾ ਰੂਪ ਕੌਰ ਜੀ, ਪਿਤਾ ਤੇਨ ਭਾਨ ਜੀ, ਜਿਨ੍ਹਾਂ ਨੇ ਸਾਧਨਾ ਸਾਧੀ, ਤਪੱਸਿਆ ਕੀਤੀ, ਘਾਲਾਂ ਘਾਲੀ, ਤੇ ਉਹਨਾਂ ਦੇ ਗ੍ਰਹਿ ਵਿਖੇ ਮਹਾਨ ਤਪਸਵੀ ਸੇਵਾ ਦੇ ਪੁੰਜ।
ਸ੍ਰੀ ਗੁਰੂ ਅਮਰਦਾਸ ਬਰਨਾਮੋ ਬ੍ਰਹਮ ਗਿਆਨ ਨਿਸ਼ਚਲ ਕੇ ਧਾਮੋ,
ਬ੍ਰਹਮ ਗਿਆਨ ਨਿਸ਼ਚਲ ਕੇ ਧਾਮੋ। ਬ੍ਰਹਮ ਗਿਆਨ ਇੱਕ ਰਸ ਟਿਕਿਆ ਰਹਿੰਦਾ, ਟਿਕਾਵ ਹੈ, ਸਹਿਜ ਹੈ, ਇਹੀ ਤਾਂ ਬ੍ਰਹਮ ਗਿਆਨ ਦਾ ਨਾਮ ਹੈ। ਜਿੱਥੇ ਸਾਰਾ ਹੀ ਗਿਆਨ ਆ ਜਾਵੇ ਉਥੇ ਟਿਕਾਵ ਹੈ। ਅਸੀਂ ਥੋੜਾ ਜਿਹਾ ਗਿਆਨ ਲੈ ਕੇ ਟਪੋਸੀਆਂ ਮਾਰਦੇ ਹਾਂ ਕਿ ਮੈਂ ਤਾਂ ਗਿਆਨੀ ਬਣ ਗਿਆ। ਜਿੱਥੇ ਗਿਆਨ ਆਵੇ ਉਥੇ ਟਿਕਾਵ ਆਉਂਦਾ, ਅਹੰਕਾਰ ਨਹੀਂ ਆਉਂਦਾ। ਬ੍ਰਹਮ ਗਿਆਨ ਬਿਲਕੁਲ ਟਿਕਿਆ ਹੋਇਆ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਖੇ।
ਗੁਰ ਅੰਗਦ ਸੇਵੇ ਇਸਰੀ ਸੁਨ ਰਮਾਂਚ ਹੋਏ ਬਿਸਮਤ ਜੀ,
ਇਹਨਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਕੀਤੀ, ਸੇਵਾ ਕਰਦੇ ਹੋਏ ਨਿਸ਼ਕਾਮ ਭਾਵਨਾ ਧਾਰਨ ਕੀਤੀ, ਸਰੀਰ ਦੇ ਰੋਮ ਰੋਮ ਕਰਕੇ ਸੇਵਾ ਕੀਤੀ। ਗੁਰੂ ਅਮਰਦਾਸ ਜੀ ਦੀ ਬਾਣੀ ਮਹੱਲਾ ਤੀਜਾ ਜਿਹੜੇ ਗੁਰਸਿੱਖ ਪੜ੍ਹਦੇ ਹਨ ਪਤਾ ਹੈ ਕਿ ਗੁਰਬਾਣੀ ਵਿਖੇ ਸੇਵਾ ਦੀ ਗੱਲ ਹੈ। ਹਰ ਥਾਂ ਸੇਵਾ 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 ਕਿਹੜੀ ਕਰਨ ਲਈ ਹੈ ਕਿ ਹਿਰਦੇ ਨੂੰ ਸ਼ੁੱਧ ਕਰਨ ਲਈ। ਸੇਵਾ ਵੀ ਕਈ ਤਰ੍ਹਾਂ ਦੀ, ਭਾਂਡੇ ਮਾਂਜਣੇ, ਕੱਪੜ ਝਾੜਨੇ, ਜੋੜੇ ਝਾੜਨੇ, ਸੰਗਤ ਕਰਨੀ, ਗੁਰਬਾਣੀ ਪੜ੍ਹਨੀ, ਨਾਮ ਜਪਣਾ, ਸਮਾਜ ਦੀ ਸੇਵਾ ਕਰਨੀ, ਗਰੀਬਾਂ ਦੀ ਸੇਵਾ ਕਰਨੀ। ਜਿਸ ਸੇਵਾ ਨੂੰ ਕਰਦੇ ਹੋਏ ਮਨ ਵਿੱਚ ਨਿਮਰਤਾ ਭਾਵਨਾ ਆ ਜਾਵੇ, ਜਿਸ ਕਾਰਜ ਨੂੰ ਕਰਦੇ ਹੋਏ ਮਨ ਸ਼ੁੱਧ ਹੋਵੇ, ਉਹ ਸੇਵਾ ਹੀ ਹੈ। ਮਨ ਮੰਨ ਤਾਂ ਜਾਵੇ ਪਰ ਮਨ ਨਾ ਮੰਨੇ, ਸੇਵਾ ਕਰੀ ਜਾਈਏ, ਘਾਲ ਤਾਂ ਬਿਰਥੀ ਨਹੀਂ ਜਾਵੇਗੀ ਪਰ ਸੇਵਾ ਪ੍ਰਵਾਨ ਇਤਨੀ ਨਹੀਂ ਹੁੰਦੀ। ਐਸੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਤਕਰੀਬਨ 12 ਸਾਲ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੇਵਾ ਕੀਤੀ ਹੈ।
ਜਮੈਂ 72 ਬਰਖ ਮੈਂ ਭਈ ਤਮੈਂ ਆਏ ਗੁਰ ਸੇਵਾ ਲਈ।
ਜਦੋਂ 72 ਸਾਲ ਦੀ ਉਮਰ ਹੋਈ ਗੁਰੂ ਅਮਰਦਾਸ ਜੀ ਦੀ, ਉਦੋਂ ਸੇਵਾ ਸ਼ੁਰੂ ਕੀਤੀ। ਵਡੇਰੀ ਉਮਰ, ਬਜ਼ੁਰਗ ਸਰੀਰ, ਇੱਥੇ ਕਈ ਵਿਦਵਾਨ ਆਖਦੇ ਹਨ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਸੇਵਾ ਕਰਨ ਆਏ ਉੱਥੇ ਉਹਨਾਂ ਦੀ ਉਮਰ 62 ਸਾਲ ਸੀ। ਕਵੀ ਜੀ ਬਿਆਨ ਕਰ ਰਹੇ, ਕਵੀ ਸੰਤੋਖ ਸਿੰਘ ਜੀ, ਸਤਿਗੁਰੂ ਜੀ ਦੀ ਉਮਰ ਉਸ ਵੇਲੇ 72 ਸਾਲ ਦੀ ਸੀ ਜਦੋਂ ਧੰਨ ਧੰਨ ਗੁਰੂ ਅਮਰਦਾਸ ਜੀ ਨੇ ਸੇਵਾ ਦੀ ਆਰੰਭਤਾ ਕੀਤੀ ਹੈ।
ਦਵਾਦਸ਼ ਸੰਮਤ ਕਰ ਸਸਰੁਖਾ ਮੋਰੇ ਉਹਨਾ ਮਨ ਕਵਰਿਓ ਅਦੁਖਾ।
12 ਸਾਲ ਸੇਵਾ ਕਰਦੇ ਕਰਦੇ ਸੇਵਾ ਰੂਪ ਹੀ ਹੋਵੇ, ਮਨ ਵਿਚ ਕਦੀ ਅਹੰਕਾਰ ਨਹੀਂ ਕੀਤਾ, ਮਨ ਨਿਮਰਤਾ ਨਾਲ ਸੇਵਾ ਕਰਦਾ ਰਿਹਾ ਤੇ ਬਿਨਾ ਦੁੱਖ ਤੋਰੇ। ਅਦੁਖਾ ਦੁੱਖ ਨਹੀਂ, ਹੁਕਮ ਵਿਚ ਰਹਿੰਦੇ ਹੋਏ ਸੇਵਾ ਕਰਦੇ ਰਹੇ ਤੇ ਹੁਕਮ ਸੁਖ ਰੂਪ ਹੈ, ਆਨੰਦ ਰੂਪ ਹੈ। ਐਸੇ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ, ਆਨੰਦ ਵਿਚ ਹੀ ਰਹੇ ਹਨ।
84 ਸੰਮਤ ਜਵੈ ਤਖਤ ਜਗਤ ਗੁਰਤਾ ਟਿਕ ਤਵੈ।
84 ਸਾਲ ਦੀ ਉਮਰ ਹੋਈ, ਇਸ ਉਮਰ ਵਿਖੇ ਸਤਿਗੁਰ ਸਾਹਿਬ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਹੈ।
ਕਰਿਓ ਪ੍ਰਕਾਸ਼ਨ ਆਪਣੋ ਆਪ ਕਹੀ ਪੈਜ ਆਪਣੀ ਕੋਥਾ।
ਉਹ ਸਤਨਾਮ ਸ੍ਰੀ
ਵਾਹਿਗੁਰੂ,
ਆਪਣੇ ਆਪ ਦਾ ਪ੍ਰਕਾਸ਼ ਕੀਤਾ, ਆਪਣੇ ਸਰੂਪ ਦਾ ਪ੍ਰਕਾਸ਼ ਕੀਤਾ। ਆਪਣੇ ਆਪ ਦੀ ਸੋਝੀ ਹੋ ਜਾਵੇ ਆਪਣਾ ਪ੍ਰਕਾਸ਼, ਸਾਨੂੰ ਪਤਾ ਲੱਗਿਆ ਹੀ ਨਹੀਂ ਵੀ ਅਸੀਂ ਕੌਣ ਆ। ਸਤਿਗੁਰੂ ਜੀ ਸਾਨੂੰ ਸੁਣਾ ਰਹੇ ਹਨ, ਭਾਈ ਸੁਣੋ ਰੇ ਤੂੰ ਕੌਣ। ਇਹ ਸੁਣਤਾ ਲਈਏ, ਭਾਈ ਤੂੰ ਕੌਣ ਹੈ। ਵਾਹਿਗੁਰੂ ਵਾਹਿਗੁਰੂ ਸੁਣਨ ਲਈ ਆਪਣੇ ਅੰਦਰ ਹੀ ਜਾਣਾ ਪਵੇਗਾ। ਸੁਣੋ ਰੇ, ਸੁਣ ਭਾਈ ਤੂੰ ਕੌਣ ਹੈ। ਦੇਖ ਪਹਿਲਾਂ ਸਹੀ, ਤੂੰ ਸਰੀਰ ਹੈ ਜਿਹੜਾ ਬੋਲ ਰਿਹਾ। ਜਦੋਂ ਸਰੀਰ ਨਹੀਂ ਸੀ ਤਾਂ ਵੀ ਤੂੰ ਹੈ ਸੀ, ਨਾਸ਼ ਹੋਵੇਗਾ ਤਾਂ ਵੀ ਰਹੇਗਾ। ਕੌਣ ਹੈ? ਜੋਤੀ ਹੈ, ਪਰਮਾਤਮਾ ਸਰੂਪ ਹੈ, ਤੂੰ ਉਹ ਹੈ। ਕਹਾਂ ਤੇ ਆਇਓ, ਕਿੱਥੋਂ ਆਇਆ? ਜੋਤੀ ਤੋਂ ਅੰਦਰੋਂ ਆਇਆ, ਜੋਤੀ ਅੰਦਰ ਸਮਾ ਜਾਣਾ। ਇਹ ਸੰਸਾਰ ਵਿਖੇ ਆਇਆ ਆਪਣੇ ਸਰੂਪ ਦੀ ਪਛਾਣ ਕਰ। ਜਿਨ੍ਹਾਂ ਨੇ ਪਛਾਣ ਕੀਤੀ ਹੈ ਉਹ ਇੱਕ ਰੂਪ ਬਣ ਗਏ ਹਨ। ਧੰਨ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਸਰੂਪ ਦਾ ਹੀ ਪ੍ਰਕਾਸ਼ ਕੀਤਾ ਹੈ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਉਹੀ ਸਰੂਪ ਦਾ ਪ੍ਰਕਾਸ਼ ਹੋ ਰਿਹਾ ਹੈ।
ਜਬ ਲਗ ਜਾਗੇ ਅਮਰੋ ਤਨ ਰਹਿ ਸੁਤ ਮ੍ਰਿਤੂ ਮਾਤ ਪਿਤਾ ਨੇ ਲੈ।
ਇਹ ਪ੍ਰਤੱਖ ਖੇਡ ਹੈ, ਪ੍ਰਤੱਖ ਬਚਨ ਹੈ ਗੁਰੂ ਅਮਰਦਾਸ ਜੀ ਦਾ। ਜਦੋਂ ਤੱਕ ਅਸੀਂ ਸਰੀਰ ਕਰਕੇ ਰਵਾਂਗੇ ਗੋਬਿੰਦਵਾਲ ਸਾਹਿਬ ਵਿਖੇ, ਉਦੋਂ ਤੱਕ ਕੋਈ ਮਾਂ ਪਿਓ ਆਪਣੇ ਜਵਾਨ ਬੱਚੇ ਦੀ ਮੌਤ ਦੇ ਵਚਨ ਸੁਣ ਕੇ ਰੋਵੇਗਾ ਨਹੀਂ। ਹੁੰਦਾ ਹੀ ਹੈ ਮਾਂ ਪਿਓ ਨੂੰ ਉਹਨਾਂ ਦੀ ਅੱਖਾਂ ਸਾਹਮਣੇ ਉਹਨਾਂ ਦਾ ਪੁੱਤਰ ਚੜ੍ਹਾਈ ਕਰ ਜਾਵੇ, ਕਿਤਨਾ ਦੁੱਖ ਹੁੰਦਾ। ਸਤਿਗੁਰੂ ਜੀ ਨੇ ਆਖ ਦਿੱਤਾ ਸੀ ਕਿ ਮਹਾਰਾਜ ਤਕਰੀਬਨ ਸਾਡੇ ਸਰੀਰ ਤੱਕ ਤੁਸਾਂ ਨੇ ਇੱਥੇ ਵੜਨਾ ਨਹੀਂ। ਹਾਂ, ਕੋਈ ਭਾਣਾ ਸਿਆਣਾ ਸਰੀਰ ਵੀ ਚਲਾ ਜਾਵੇ ਕੋਈ ਡਰ ਨਹੀਂ, ਪਰ ਬਚਪਨ ਵਿੱਚ ਕੋਈ ਬੱਚਾ ਨਾ ਜਾਵੇ। ਪਰ ਭਾਣਾ ਕੀ ਵਰਤਿਆ, ਤਕਰੀਬਨ 22 ਸਾਲ ਜਮਦੂਤ ਗੋਬਿੰਦਵਾਲ ਸਾਹਿਬ ਵੜੇ ਹੀ ਨਹੀਂ। ਨਾ ਕਿਸੇ ਬਜ਼ੁਰਗ ਦੀ ਮੌਤ ਹੋਈ, ਨਾ ਕਿਸੇ ਪਸ਼ੂ ਪਕਸ਼ੀ ਦੀ ਮੌਤ ਹੋਈ, ਨਾ ਕਿਸੇ ਬੱਚੇ ਦੀ ਮੌਤ ਹੋਈ। ਆਖੋ ਸਤਨਾਮ ਸ੍ਰੀ। ਇਹ ਤਾਂ ਪ੍ਰਤੱਖ ਜਮਰਾਜ ਨੂੰ ਰੋਕਤਾ, ਹੁਕਮ ਕੀਤਾ, ਗੁਰੂ ਦਾ ਪ੍ਰਤੱਖ ਹੁਕਮ ਹੈ ਤੁਸਾਂ ਨੇ ਇੱਥੇ ਨਹੀਂ ਵੜਨਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਦੂਤ। ਉੱਥੇ ਹਰ ਵੇਲੇ ਭਜਨ ਹੁੰਦਾ, ਤੁਸਾਂ ਨੇ ਉੱਥੇ ਨਹੀਂ ਜਾਣਾ। ਇਸ ਤਰ੍ਹਾਂ ਸਤਿਗੁਰ ਸਾਹਿਬ ਜੀ ਨੇ ਇਹ ਪ੍ਰਤੱਖ ਹੁਕਮ ਕੀਤਾ ਸੀ।
ਦੁਆ ਬਿੰਸਤ ਦਿੱਲੀ ਉਮਰਾਵ ਤੇ ਸਿੱਖ ਮੰਜੀ ਤੋਂ ਬਿਠਾ।
ਦਿੱਲੀ ਦੇ ਬਾਦਸ਼ਾਹ ਦੇ 12-22 ਸੂਬੇ ਹਨ। ਦੁਆ ਬਿੰਸਤ, ਬਿੰਸਤ ਆਖਦੇ ਸੰਸਕ੍ਰਿਤ ਸ਼ਬਦ ਹੈ ਵੀ, ਦੁਆ ਦੋ, ਵੀ ਦੋ 22, ਸੰਸਕ੍ਰਿਤ ਵਿਖੇ ਏਕਾਦਸ਼, ਦਵਾਦਸ਼, ਤ੍ਰੀਦਸ਼, ਇਸੇ ਤਰ੍ਹਾਂ ਵਿੰਸ਼ਤੀ, ਏਕਾ ਵਿੰਸ਼ਤੀ, ਵਿੰਸ਼ਤ ਹੈ ਵੀਹ। 20 ਤੋਂ 22 ਸੂਬੇ ਹਨ ਹਿੰਦੁਸਤਾਨ ਦੇ, ਉਹ ਸਭ ਸੂਬੇ ਹਨ ਦਿੱਲੀ ਦੇ ਬਾਦਸ਼ਾਹ ਦੇ ਅਧੀਨ।
ਰਾਮੋ ਨਾਮ ਪਾਰ ਜਾ ਹੈ ਜਿਸ ਉਰਪਤੀ ਬ੍ਰਤ ਬਾਸਾ ਲੈ।
ਉਹਦੇ ਸੂਬੇ 22 ਹਨ। ਇਸੇ ਤਰ੍ਹਾਂ ਸਤਿਗੁਰ ਸਾਹਿਬ ਜੀ ਨੇ 22 ਮੰਜੀਆਂ ਸਥਾਪਿਤ ਕੀਤੀ, ਮੰਜੀਆਂ ਪ੍ਰਚਾਰ ਕਰਨ ਵਾਲੇ ਗੁਰਸਿੱਖ ਜਿਹਨਾਂ ਦਾ ਜੀਵਨ ਹੋਵੇ ਪ੍ਰਚਾਰਕ। ਉਹ ਦੂਜੇ ਨੂੰ ਅਸੀਂ ਆਖਦੇ ਹਾਂ ਪਰ ਸਾਡਾ ਆਪਣਾ ਤੇ ਜੀਵਨ ਨਹੀਂ। ਹਰ ਗੁਰਸਿੱਖ ਪ੍ਰਚਾਰਕ ਹੈ, ਜੋ ਬੋਲ ਰਿਹਾ ਜੋ ਸੁਣ ਰਿਹਾ, ਪਰ ਆਪਣਾ ਜੀਵਨ ਹੋਵੇ। ਉਹਨਾਂ ਸਿੱਖਾਂ ਦੇ ਆਪਣੇ ਜੀਵਨ ਸਨ, ਜੀਵਨ ਹੀ ਪ੍ਰਕਾਸ਼ ਕਰਦਾ, ਬੋਲਣ ਦੀ ਲੋੜ ਨਹੀਂ। ਜੀਵਨ ਨੂੰ ਦੇਖ ਕੇ ਅੰਮ੍ਰਿਤ ਵੇਲੇ ਜਾਗਣਾ, ਚੰਗੇ ਕਾਰਜ ਕਰਨੇ, ਸਮਾਜ ਦਾ ਭਲਾ ਕਰਨਾ, ਜੀਵਨ ਚੰਗਾ ਜਿਉਣਾ, ਇਹੀ ਤਾਂ ਗੁਰਸਿੱਖ ਦਾ ਜੀਵਨ ਹੈ ਜਿਹੜਾ ਹਰ ਪ੍ਰਚਾਰ ਰੂਪ ਹੋਵੇ। ਸਤਿਗੁਰ ਸਾਹਿਬ ਜੀ ਨੇ ਇਹ 22 ਪ੍ਰਚਾਰਕ, 22 ਮੰਜੀਆਂ ਸਥਾਪਿਤ ਕੀਤੀਆਂ ਹਨ। ਉਸ ਦਿੱਲੀ ਦੇ ਸੂਬੇ ਦੇ ਬਰਾਬਰ ਸਾਡੇ ਕੋਲ ਵੀ 22 ਹਨ, ਪਰ 22 ਕਿਹੜੇ, ਜਿਨ੍ਹਾਂ ਦਾ ਜੀਵਨ ਹੈ ਜਿਹੜੇ ਪ੍ਰਕਾਸ਼ ਰੂਪ ਹੋਏ ਹਨ। ਇਹ ਪੰਕਤੀ ਦੁਬਾਰਾ ਪੜੋ ਜੀ।
ਦੁਆ ਬਿੰਸਤ ਦਿੱਲੀ ਉਮਰਾਵ ਤੇ ਸਿੱਖ ਮੰਜੀ ਸੋ ਬਿਠਾਵ।
ਜਿਵੇਂ ਦਿੱਲੀ ਦੇ ਬਾਦਸ਼ਾਹ ਦੇ 22 ਸੂਬੇ ਹਨ, ਇਸੇ ਤਰ੍ਹਾਂ ਸਤਿਗੁਰਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਹਨ।
ਰਾਮੋ ਨਾਮ ਭਰ ਜਾ ਜਿਸ ਉਰਪਤੀ ਬ੍ਰਤ ਬਾਸਾ ਲੈ।
ਇਹਨਾਂ ਦੀ ਘਰਵਾਲੀ ਰਾਮੋ ਜੀ, ਮਾਤਾ ਰਾਮੋ ਜੀ, ਰਾਮ ਦੇਵੀ ਜੀ ਵੀ ਆਖਦੇ ਆ, ਜਿਨ੍ਹਾਂ ਦੇ ਹਿਰਦੇ ਵਿਖੇ ਪਤੀ ਬ੍ਰਤਾ ਬਿਰਤੀ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਨਾ। ਅੱਜ ਕੱਲ ਘਰ ਘਰ ਝਗੜਾ ਕਿਹਦੇ ਕਰਕੇ, ਅਸੀਂ ਦੋਵੇਂ ਆਪਸ ਨੂੰ ਸੈਟਿਸਫਾਈ ਨਹੀਂ ਕਰ ਸਕੇ, ਸਮਝ ਨਹੀਂ ਸਕੇ, ਅੰਡਰਸਟੈਂਡ ਨਹੀਂ ਹੋਏ ਹਾਲੇ ਤੱਕ। ਹਰ ਘਰ ਵਿਖੇ ਸਮਝ ਨਹੀਂ ਹੈ ਤਾਂ ਹੀ ਝਗੜੇ, ਜਿੱਥੇ ਸਮਝ ਆ ਗਈ ਉੱਥੇ ਝਗੜਾ ਨਹੀਂ। ਸਮਝ ਇਹ ਹੈ ਕਿ ਇੱਕ ਨੇ ਕਹੀ ਦੂਜੇ ਨੇ ਬਾਨੀ, ਦੋਨੋਂ ਬ੍ਰਹਮ ਗਿਆਨੀ। ਇੱਕ ਆਖ ਦੇਵੇ ਠੀਕ ਹੈ ਜੀ ਸਤ ਭਜਨ, ਜਦੋਂ ਦੂਜਾ ਮੂੰਹ ਖੋਲੇਗਾ ਝਗੜਾ ਹੋਵੇਗਾ। ਦੂਜੇ ਨੇ ਆਖਿਆ ਸਤ ਭਜਨ ਜੀ, ਦੋਨੋਂ ਬ੍ਰਹਮ ਗਿਆਨੀ। ਬਾਬਾ ਕਬੀਰ ਜੀ, ਭਗਤ ਕਬੀਰ ਜੀ, ਉਹਨਾਂ ਦੀ ਘਰਵਾਲੀ ਮਾਤਾ ਲੋਈ ਜੀ, ਇੱਕ ਸੁਭਾਵ ਸੀ ਜੋ ਆਖਦੇ ਸਤ ਭਜਨ ਜੀ ਠੀਕ ਹੈ, ਇਹ ਬਿਰਤੀ ਬ੍ਰਹਮ ਗਿਆਨ ਵਾਲੀ। ਇਸੇ ਤਰ੍ਹਾਂ ਮਾਤਾ ਰੂਪ ਕੌਰ ਜੀ, ਜਿਨ੍ਹਾਂ ਦੀ ਬਿਰਤੀ ਵੀ ਆਪਣੇ ਪਤੀ ਵਾਂਗ, ਗੁਰੂ ਅਮਰਦਾਸ ਜੀ ਵਾਂਗ, ਜਿਹੜੇ ਸੇਵਾ ਦੇ ਪੁੰਜ ਹੋ ਗਏ ਤੇ ਆਪ ਬ੍ਰਹਮ ਗਿਆਨ ਬਿਰਤੀ ਵਾਲੇ ਬਣ ਗਏ ਹਨ।
ਵੈਸੁਤ ਜਿਸ ਤੇ ਜਨਮ ਤਵੇ ਮੋਹਨ ਨਾਮ ਮੋਰੀ ਥੇ।
ਜਿਨ੍ਹਾਂ ਦੇ ਘਰ ਵਿਖੇ ਦੋ ਪੁੱਤਰ ਜਨਮ ਹੋਏ ਹਨ ਤੋ ਸਾਹਿਬਜ਼ਾਦੇ, ਗੁਰੂ ਦੇ ਪੁੱਤਰ ਸਾਹਿਬਜ਼ਾਦੇ ਵੱਡੇ ਬਾਬਾ ਮੋਹਨ ਜੀ ਤੇ ਛੋਟੇ ਬਾਬਾ ਮੋਹਰੀ ਜੀ ਸਨ।
ਉਪਜੀ ਸੁੱਤਾ ਨਾਮ ਜਿਸ ਭਾਨੀ ਅਪਰ ਨਪਿਥੀਤ ਜਾਏ ਸਮਾਨੀ।
ਉਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰੀ ਬੀਬੀ ਭਾਨੀ ਜੀ, ਉਹਨਾਂ ਦੇ ਸਮਾਨ ਕੋਈ ਨਹੀਂ ਹੋਇਆ। ਜਿਨ੍ਹਾਂ ਦੇ ਪਿਤਾ ਵੀ ਗੁਰੂ ਹੁਣ ਅਗਾਂਹ ਬਿਆਨ ਕਰਨਗੇ, ਐਸੇ ਮਾਤਾ ਭਾਨੀ ਜੀ ਦੀ ਬਿਰਤੀ ਹੈ, ਉਹਨਾਂ ਦਾ ਸੁਭਾਵ ਹੈ, ਉਹਨਾਂ ਦੇ ਵੱਡ ਭਾਗ ਹਨ ਜਿਨ੍ਹਾਂ ਨੇ ਇਸ ਸੰਸਾਰ ਵਿਖੇ ਵਡਿਆਈ ਪ੍ਰਾਪਤ ਕੀਤੀ ਹੈ ਤੇ ਸੇਵਾ ਵੀ ਕੀਤੀ ਹੈ।
ਅਪਰਮਾਨ ਬਰ ਭਾਗ ਮਾਨਨਾ ਜਿਸ ਕੋ ਪਿਤਾ ਗੁਰੂ ਜਗ ਮਾਨਾ।
ਵੱਡ ਭਾਗਾਂ ਵਾਲੀ ਬੀਬੀ ਭਾਨੀ ਹੈ ਜਿਨ੍ਹਾਂ ਦੇ ਪਿਤਾ ਵੀ ਗੁਰੂ ਹਨ।
ਹੁਣ ਪਰਤਾ ਨੇ ਗੁਰਤਾ ਪਾਈ ਜਿਨੋ ਉਦਾਰੇ ਨਰ ਸਮਦਾਈ।
ਇਹਨਾਂ ਦੇ ਪਤੀ ਗੁਰੂ ਰਾਮਦਾਸ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਧੰਨ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ, ਉਹ ਵੀ ਗੁਰੂ ਤੇ ਜਿਨ੍ਹਾਂ ਨੇ ਗੁਰਿਆਈ ਤੇ ਬਹਿ ਕੇ ਅਨੇਕਾਂ ਦਾ ਬੇੜਾ ਪਾਰ ਕੀਤਾ, ਐਸੇ ਸੋਢੀ ਪਾਤਸ਼ਾਹ ਗੁਰਿਆਈ ਦੇ ਲਾਇਕ ਬਣੇ। ਇਹ ਮਾਤਾ ਭਾਨੀ ਬੀਬੀ ਭਾਨੀ ਦੇ ਘਰ ਵਾਲੇ ਸਨ।
ਉਹਨੇ ਜਗਤ ਕੋ ਗੁਰ ਸੁਤ ਬਇਓ ਸੁਜਸ ਪ੍ਰਕਾਸ਼ ਦਸੋ ਵਿੱਚ ਕਇਓ।
ਉਹਨਾਂ ਦਾ ਪੁੱਤਰ ਵੀ ਗੁਰੂ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਗੁਰੂ, ਜਿਨ੍ਹਾਂ ਦਾ ਸੁਜਸ ਪੂਰੇ ਸੰਸਾਰ ਵਿਖੇ ਫੈਲਿਆ ਹੈ, ਜਿਨ੍ਹਾਂ ਨੇ ਸਾਡੇ ਲਈ ਬੜਾ ਵੱਡਾ ਉਪਕਾਰ ਕੀਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਗੁਰਬਾਣੀ ਨੂੰ ਇਕੱਠਾ ਕਰਕੇ ਸੰਪਾਦਨਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਉਪਕਾਰ ਹੈ ਕਿ ਹਰ ਘਰ ਘਰ ਵਿਖੇ ਗੁਰਬਾਣੀ ਦਾ ਪ੍ਰਕਾਸ਼ ਹੋ ਜਾਵੇ, ਸੰਦੇਸ਼ ਪਹੁੰਚ ਜਾਵੇ। ਸਤਿਗੁਰ ਦਾ ਸੰਪਾਦਨਾ ਤਾਂ ਹੋਈ ਕਿ ਗੁਰਸਿੱਖ ਬਾਣੀ ਪੜ੍ਹ ਸਕਣ, ਦਰਸ਼ਨ ਕਰ ਸਕਣ, ਪਰ ਅਸੀਂ ਗੁਰਬਾਣੀ ਪੜ੍ਹਨ ਤੋਂ ਪਾਂਝੇ ਰਹਿ ਗਏ ਹਾਂ, ਹੋ ਰਹੇ ਹਾਂ ਆਪਣੀ ਬਿਰਤੀਆਂ ਕਰਕੇ, ਕਮਜ਼ੋਰੀਆਂ ਕਰਕੇ, ਆਪਣੇ ਕੰਮ ਧੰਦੇ ਕਰਕੇ। ਬਹੁਤਾ ਪਸਾਰਾ ਫੈਲਾ ਲਿਆ ਹੈ ਤੇ ਜੋ ਕੰਮ ਕਰਨ ਆਏ ਸੀ ਉਹ ਕਰ ਨਹੀਂ ਰਹੇ। ਗੁਰਬਾਣੀ ਨੂੰ ਪੜ੍ਹਨਾ, ਨਾਮ ਜਪਣਾ, ਗੁਰਬਾਣੀ ਨੂੰ ਆਪਣੇ ਅੰਦਰ ਖੋਜਣ ਦੀ ਚਾਹਨਾ ਪੈਦਾ ਕਰਨੀ। ਗੁਰਬਾਣੀ ਹੈ ਤਾਂ ਸਭਨਾਂ ਦੇ ਅੰਦਰ ਹੀ, ਪਰ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹ ਕੇ ਖੋਜਿਆ ਹੈ ਉਹ ਹੀ ਜਾਣਦੇ ਹਨ, ਉਹਨਾਂ ਦਾ ਜੀਵਨ ਹੀ ਗੁਰਬਾਣੀ ਸਰੂਪ ਬਣ ਗਿਆ ਹੈ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬੀਬੀ ਭਾਨੀ ਜੀ ਦੇ ਪੁੱਤਰ ਹਨ ਜਿਨ੍ਹਾਂ ਨੇ ਇਸ ਸੰਸਾਰ ਵਿਖੇ ਵਡਿਆਈ ਪ੍ਰਾਪਤ ਕੀਤੀ ਹੈ।
ਜੈ ਕੈ ਪ੍ਰਗਟ ਨਾਮ ਜਗ ਜਾਨੀ।
ਜੀਓ ਗੁਰੂ ਕੇ ਪਿਆਰਿਓ, ਇਸ ਕਰਕੇ ਬੀਬੀ ਭਾਨੀ ਜੀ ਬਹੁਤ ਵਡਭਾਗੇ ਹਨ ਤੇ ਜਿਨ੍ਹਾਂ ਦਾ ਵਡਭਾਗ ਪੁਣਾ ਪ੍ਰਾਪਤ ਵੀ ਹੋਇਆ ਹਰ ਗੁਰਸਿੱਖ ਨੂੰ। ਵਡਭਾਗ ਜਿਹਦੇ ਅੰਦਰੋਂ ਵਡੱਪਣ ਤੋੜ ਜਾਵੇ, ਭੱਜ ਜਾਵੇ। ਨਿਮਰਤਾਵਾਨ ਵੀ ਰਹੇ ਬੀਬੀ ਭਾਨੀ ਜੀ ਤੇ ਸਾਰੇ ਸੰਸਾਰ ਵਿਖੇ ਉਹਨਾਂ ਦੀ ਸੋਭਾ ਹੋਈ ਹੈ।
ਸ੍ਰੀ ਗੁਰੂ ਅਮਰ ਪੁੱਤਰ ਬਡ ਮੋਨ ਦੇਵ ਬਧੂ ਜਿਸ ਕਰੈ ਨ ਮੋਨ।
ਧੰਨ ਧੰਨ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਜਿਨ੍ਹਾਂ ਦੀ ਬਿਰਤੀ ਸਹਿ ਸਮਾਧੀ ਚ ਹਮੇਸ਼ਾ ਜੁੜੀ ਰਹਿੰਦੀ। ਦੇਵ ਬਧੂ, ਦੇਵ ਬਧੂ ਅਪਸ਼ਰਾਵਾਂ ਸਾਹਮਣੇ ਵੀ ਆ ਜਾਣ ਕੋਈ ਫਿਕਰ ਨਹੀਂ, ਬਿਰਤੀ ਇੱਕ ਰਸ ਰਹਿੰਦੀ ਹੈ। ਹਰ ਵੇਲੇ ਧਿਆਨ ਜੁੜਿਆ ਰਹਿੰਦਾ ਪਰਮਾਤਮਾ ਨਾਲ, ਐਸੀ ਬਿਰਤੀ ਬਾਬਾ ਮੋਹਨ ਜੀ ਦੀ ਹੈ।
ਸਿਰਤੇ ਨਗਨ ਰਹਿ ਉਨ ਮਤ ਹਿਰਦੇ ਗਿਆਨ ਦਿੜ ਚੇਤ ਨ ਸਤ।
ਸਿਰ ਤੋਂ ਨੰਗੇ ਹੀ ਰਹਿਣਾ, ਗੱਲ ਦਾ ਬੁਰਾ ਨਾ ਮੰਨਣਾ, ਇਹ ਵਸਤਰ ਪਾਏ, ਲਿਬਾਸ ਪਾਏ ਸਰੀਰ ਢਕਣ ਲਈ, ਪਰ ਉਸ ਅਵਸਥਾ ਵਿਖੇ ਸਰੀਰ ਕੀ ਹੈ ਪਤਾ ਲੱਗਦਾ ਹੀ ਨਹੀਂ। ਪਿੱਛੇ ਆਪ ਜੀ ਨੇ ਸ਼੍ਰਵਣ ਕੀਤਾ ਕਿ ਭਾਈ ਰਾਮ ਕੌਰ ਜੀ ਬੱਚਿਆਂ ਵਾਂਗ ਕਿਰਿਆ ਕਰਦੇ, ਇਹ ਬੱਚਾ ਨੰਗਾ ਰਹਿੰਦਾ, ਕੋਈ ਫਿਕਰ ਨਹੀਂ ਬੱਚੇ ਨੂੰ। ਜੋ ਬੱਚੇ ਦੇ ਅੰਦਰ ਬਿਰਤੀ ਹੈ ਉਹ ਤਾਂ ਦੇਖ ਨਹੀਂ ਰਹੇ, ਬੱਚਾ ਸ਼ੁੱਧ ਹੈ। ਇਹ ਤਾਂ ਇੱਕ ਭੇਦ ਹੈ ਔਰਤ ਮਰਦ ਦਾ, ਜੈਂਡਰ ਦਾ, ਉੱਥੇ ਤਾਂ ਕੋਈ ਭੇਦ ਨਹੀਂ। ਆਤਮਾ ਕੀ ਹੈ? ਨਾ ਬੱਚਾ ਹੈ, ਨਾ ਬੁੱਢਾ ਹੈ, ਨਾ ਔਰਤ ਹੈ, ਨਾ ਮਰਦ ਹੈ, ਕੁਛ ਵੀ ਨਹੀਂ। ਉਹੀ ਤਾਂ ਪਰਮਾਤਮਾ ਹੈ, ਇੱਕ ਪੁਰਖ ਹੈ ਜਿਹੜੀ ਸਭਨਾ ਦੇ ਅੰਦਰ ਵਿਰਾਜਮਾਨ, ਉਹ ਬਿਰਤੀ ਹੈ। ਭਾਈ ਰਾਮ ਕੌਰ ਜੀ ਵੀ ਉਸੇ ਬਿਰਤੀ ਵਾਲੇ, ਜੋ ਆ ਗਿਆ ਛਕ ਲਿਆ, ਨਹੀਂ ਤਾਂ ਫਿਕਰ ਨਹੀਂ, ਲੰਗਰ ਛਕੇ ਦੋਵਾਂ ਹੱਥਾਂ ਨਾਲ ਬੱਚਿਆਂ ਵਾਂਗ, ਕੱਪੜੇ ਪਾ ਲੈਣੇ, ਫਿਕਰ ਹੈ ਤਾਂ ਕੋਈ ਫਿਕਰ ਨਹੀਂ, ਕੋਈ ਪਵਾ ਦੇਵੇ ਠੀਕ ਹੈ ਨਹੀਂ ਤਾਂ ਨਾ ਸਹੀ, ਲੰਗਰ ਛਕਾ ਦੇਵੇ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ। ਐਸੇ ਬਾਬਾ ਮੋਹਨ ਜੀ ਜਿਹੜੇ ਬੱਚਿਆਂ ਵਾਂਗ ਬਿਰਤੀ ਧਾਰਨ ਕਰਦੇ, ਸਿਰ ਤੋਂ ਕੱਪੜਾ ਹੈ, ਦਸਤਾਰ ਹੈ, ਪੱਗ ਹੈ ਠੀਕ ਹੈ ਨਹੀਂ ਤਾਂ ਨਾ ਸਹੀ, ਸਿਰ ਤੋਂ ਹਮੇਸ਼ਾ ਨਗਨ ਹੀ ਰਹਿੰਦੇ ਸਨ।
ਕਬ ਜੁਗ ਹਾਥਨ ਕਰੇ ਆਰੇ ਰਹੇ ਕਾਂਤੇ ਕਿਚੋ ਬਾਰੇ,
ਬੱਚਿਆਂ ਵਾਂਗ ਲੰਗਰ ਛਕ ਦੋਵਾਂ ਹੱਥਾਂ ਨਾਲ, ਜਿਵੇਂ ਬੱਚੇ ਲੰਗਰ ਛਕਦੇ ਰੋਟੀ ਖਾਂਦੇ ਦੋ ਹੱਥਾਂ ਨਾਲ ਖਾਉਂਦੇ, ਇਸੇ ਤਰ੍ਹਾਂ ਬਾਬਾ ਮੋਹਨ ਜੀ ਦੀ ਇਹ ਬਿਰਤੀ ਹੈ ਜਿਹੜੇ ਬੱਚਿਆਂ ਵਾਂਗ ਟਿਕੇ ਰਹਿੰਦੇ ਹਨ।
ਨਮਰ ਪਿਓ ਨੇ ਕਿਸੇ ਅਗਾਈ ਅੰਗ ਬ੍ਰਹਮ ਉਲ ਮੈਂ ਦਿੱਡ ਪਾਰੀ,
ਪਰ ਕਿਸੇ ਸਾਹਮਣੇ ਨਮਰ ਨਹੀਂ ਹੋਏ। ਜਦੋਂ ਪੋਥੀਆਂ ਲੈਣ ਭਾਈ ਗੁਰਦਾਸ ਜੀ ਆਏ, ਬਿਰਤੀ ਜੁੜੀ ਹੋਈ ਨਿਵੇਂ ਨਹੀਂ ਹੋਏ, ਬਿਰਤੀ ਖੁੱਲੀ ਨਹੀਂ ਨਿਮਰ ਕੀ ਹੋਣਾ। ਬੁੱਢਾ ਜੀ ਆਏ ਬ੍ਰਹਮ ਗਿਆਨੀ, ਬਿਰਤੀ ਖੁੱਲੀ ਨਹੀਂ ਜੁੜੇ ਹੀ ਰਹੇ। ਪਰ ਅਹੰ ਬ੍ਰਹਮ, ਅਹੰ ਬ੍ਰਹਮ ਅਸਮੀ, ਇਹ ਵੇਦਾਂ ਦਾ ਮਹਾਵਾਕ ਹੈ ਕਿ ਮੈਂ ਹੀ ਬ੍ਰਹਮ ਸਰੂਪ ਹਾਂ। ਆਖਦੇ ਤਾਂ ਕਈ ਹਨ ਪਰ ਮੈਂ ਬ੍ਰਹਮ ਸਰੂਪ ਹਾਂ, ਅਹੰ ਮੈਂ ਬ੍ਰਹਮ ਪਰਮਾਤਮਾ ਅਸਮੀ ਹਾਂ। ਪਰ ਉਥੇ ਬਿਰਤੀ ਪ੍ਰਾਪਤ ਕਰਨੀ, ਜਦੋਂ ਪਹੁੰਚ ਜਾਣਾ ਉਥੇ ਬ੍ਰਹਮ ਸਰੂਪ ਵਿੱਚ ਪਹੁੰਚ ਜਾਣਾ, ਐਸੇ ਬਾਬਾ ਮੋਹਨ ਜੀ ਅਹੰ ਬ੍ਰਹਮ ਬਿਰਸੀ ਵਾਲੇ ਜਿਹੜੇ ਇੱਕ ਰਸ ਰੱਬ ਨਾਲ ਹੀ ਜੁੜੇ ਰਹਿੰਦੇ ਹਨ।
ਅਨਜ ਮੋਹਰੀ ਸੁਮਤ ਮਾਨੇ ਪਿਤਾ ਬਾਗ ਸਾਬਿਰ ਜਿਨ ਮਾਨੇ,
ਛੋਟੇ ਬਾਬਾ ਮੋਹਰੀ ਜੀ ਜਿਹੜੇ ਬੜੇ ਸੁਮਤਵਾਨ ਸਿਆਣੇ ਹਨ, ਜਿਨ੍ਹਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ ਹੈ। ਜਦੋਂ ਸਤਿਗੁਰ ਨੇ ਆਖਿਆ ਸੀ ਉੱਠੋ ਸਾਰੇ ਪਿਆਰੇ ਮੱਥਾ ਟੇਕੋ ਗੁਰੂ ਰਾਮਦਾਸ ਜੀ ਨੂੰ, ਉਦੋਂ ਸਭ ਤੋਂ ਪਹਿਲਾਂ ਗੁਰੂ ਪੁੱਤਰਾਂ ਵਿੱਚੋਂ ਬਾਬਾ ਮੋਹਨ ਜੀ ਤੋਂ ਬਾਅਦ ਮੋਹਰੀ ਜੀ ਸਨਮੁਖ ਹੋਏ, ਗੁਰੂ ਨਾਨਕ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਲਕਸ਼ਮੀ ਚੰਦ ਜੀ, ਮੱਥਾ ਟੇਕਿਆ ਨਹੀਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ। ਦੂਜੇ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਮੱਥਾ ਟੇਕਿਆ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ। ਤੀਜੇ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ ਵੱਡੇ ਮੋਹਨ ਜੀ ਨਿਮਰਤਾਵਾਨ ਨਹੀਂ ਹੋਏ, ਬਿਰਤੀ ਰਹੀ ਇੱਕ ਰਸ ਪਰ ਨਿਮਰਤਾਵਾਨ ਨਹੀਂ ਹੋਏ। ਬਾਬਾ ਮੋਹਰੀ ਜੀ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਓ, ਸਨਮੁਖ ਹੋ ਗਏ। ਇਹੀ ਤਾਂ ਹੈ ਗੁਰੂ ਦੇ ਬਚਨ ਨੂੰ ਮੰਨ ਲੈਣਾ, ਹੁਕਮ ਮੰਨ ਲੈਣਾ, ਸਨਮੁਖ ਹੋਏ ਹਨ ਬਾਬਾ ਮੋਹਰੀ ਜੀ।
ਜਗ ਸਾਗਰ ਕੋ ਤਾਰਵੇ ਸਗਰੀ ਸੰਗਤ ਪਾਰ,
ਸੰਸਾਰ ਰੂਪੀ ਸਾਗਰ ਨੂੰ ਤਾਰਨ ਵਾਸਤੇ ਸਮੂਹ ਸੰਗਤਾਂ ਨੂੰ ਪਾਰ ਕਰਨ ਲਈ,
ਭਇਓ ਮੋਰੀ ਮੋਹਰੀ ਥਾਨ ਮਹਾ ਉਪਕਾਰ,
ਉਹਨੇ ਬਚਨ ਕੀਤਾ ਮੋਹਰੀ ਜੀ ਤੁਸੀਂ ਮੋਹਰੀ ਹੋਏ, ਮੋਢੀ ਹੋਏ ਗੁਰੂ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਸੰਸਾਰ ਨੂੰ ਪਾਰ ਕਰਨਾ ਹੈ। ਜਿਹੜੇ ਗੁਰਸਿੱਖ ਨਿਮਰਤਾਵਾਨ ਹੋਣਗੇ ਉਹ ਮੋਹਰੀ ਹੋਣਗੇ। ਤੁਹਾਡੇ ਉਪਦੇਸ਼ ਤੇ ਚੱਲਣਗੇ ਤਨ ਗੁਰੂ ਕੇ ਪਿਆਰੇ ਹਨ।
ਦ੍ਵੈ ਬਿਨ ਸਤ ਸੰਮਤ ਤ੍ਵੈ ਕਾ ਇਕ ਰਸ ਪੰਚ ਮਾਸ ਅਰ ਦਿਵਸ ਇਕਾਦਸ਼
ਦੁਬਾਰਾ ਪੜੋ ਜੀ।
ਦ੍ਵੈ ਬਿਨ ਸਤ ਸੰਮਤ ਤ੍ਵੈ ਇਕ ਰਸ ਪੰਚ ਮਾਸ ਅਰ ਦਿਵਸ ਇਕਾਦਸ਼
ਦ੍ਵੈ ਬਿਨ ਸਤ ਦੋ ਅਤੇ ਬਿਨ ਸਤ ਵੀਹ ਤੋਂ ਬਾਈ ਬਾਈ ਸਾਲ ਤਕਰੀਬਨ ਪੰਜ ਮਹੀਨੇ ਗੁਰੂ ਅਮਰਦਾਸ ਜੀ
ਗੁਰਤਾ ਗਾਦੀ ਕੀਨ ਅਬਾਦੀ ਗਨ ਉਰਦੇਈ ਗਿਆਨ ਕੀ ਚਾਦੀ
ਗੁਰਤਾ ਗੱਦੀ ਤੇ ਗੁਰਿਆਈ ਤੇ ਆਬਾਦੀ ਕੀਤੀ ਗੋਬਿੰਦਵਾਲ ਸਾਹਿਬ ਕੀ ਆਬਾਦੀ ਵਧੀ ਗੁਰਸਿੱਖਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ ਆਪ ਪ੍ਰਕਾਸ਼ ਰੂਪ ਹੋਏ ਪ੍ਰਕਾਸ਼ ਕਰਦੇ ਰਹੇ ਐਸੇ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਇਸ ਸੰਸਾਰ ਵਿਖੇ ਤਕਰੀਬਨ 22 ਸਾਲ 5 ਮਹੀਨੇ ਗੁਰਿਆਈ ਕੀਤੀ ਤੇ ਆਪਣੀ ਜੋਤੀ ਸਤਿਗੁਰ ਜੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਅੰਦਰ ਬਿਰਾਜਮਾਨ ਕਰਕੇ ਇਸ ਸੰਸਾਰ ਤੋਂ ਸੱਚਖੰਡ ਪਿਆਨਾ ਕਰ ਗਏ ਹਨ। ਇਸ ਤਰ੍ਹਾਂ ਗੁਰੂ ਖਾਲਸਾ ਜੀਓ ਕਵੀ ਸੰਤੋਖ ਸਿੰਘ ਜੀ ਦਸਾਂ ਪਾਤਸ਼ਾਹਾਂ ਦਾ ਇਹ ਪਾਵਨ ਇਤਿਹਾਸ ਵਰਣਨ ਕਰ ਰਹੇ ਹਨ। ਇਹਦਾ ਸੰਕੇਤ ਸਾਨੂੰ ਇਹੀ ਦੇ ਰਹੇ ਹਨ ਕਿ ਗੁਰੂ ਜੋਤੀ ਸਰੂਪ ਹੈ, ਗੁਰੂ ਕਦੀ ਨਾਸ਼ ਨਹੀਂ ਹੁੰਦਾ, ਉਹ ਸ਼ਬਦ ਸਰੂਪ ਹੈ, ਸ਼ਬਦ ਕਦੀ ਮਰਦਾ ਨਹੀਂ। ਤੇ ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਸ਼ਬਦ ਸਮਾ ਜਾਵੇ ਉਹ ਵੀ ਸ਼ਬਦ ਰੂਪ ਬਣ ਜਾਂਦੇ ਹਨ, ਕਦੀ ਮਰਦੇ ਨਹੀਂ, ਦੁੱਖ ਸੁੱਖ ਤੋਂ ਨਿਰਲੇਪ ਰਹਿੰਦੇ ਹਨ। ਸਤਿਗੁਰ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੇ ਮਨਾਂ ਨੂੰ ਸ਼ੁੱਧ ਕਰਨ, ਆਪਣੇ ਭਾੜੇ ਅਨੁਸਾਰ ਤੁਰਨ ਤੁਰਾਨ ਸਤਿਗੁਰ ਸਾਨੂੰ ਆਪ ਸਮਤ ਬਖਸ਼ਣ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰ ਵਾਦ